ਕੀ ਜਿਹੜਾ ਖਾਲਸਾ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ ਉਹਨਾਂ ਦੇ ਬਚਨ ਝੂਠੇ ਹੀ ਹਨ, ਬਜ਼ੁਰਗਾਂ ਨੇ ਜਿਹੜੇ ਕਹੇ ਹੋਏ ਨੇ। ਸੋ ਸਤਿਗੁਰੂ ਨੂੰ ਸਤਸੰਗ ਜਿਹਨਾਂ ਨੂੰ ਆਪ ਗੁਰੂ ਬਣਨ ਦਾ ਚਾਅ ਨਾ, ਪਖੰਡੀਆਂ ਨੂੰ ਉਹ ਇੰਨੀਆਂ ਜੀਆਂ ਸ਼ੰਕਾ ਕਰਦੇ ਨੇ ਕਿ ਦੇਹਧਾਰੀ ਗੁਰੂ, ਸੋ ਸਤਸੰਗ ਜੀ ਗੁਰੂ ਆਪਾਂ ਦੇਹਧਾਰੀ ਹੋਈ ਮੰਨਦੇ ਹਾਂ, ਲੇਕਿਨ ਅਸੀਂ ਦੇਹ ਨੂੰ ਗੁਰੂ ਨਹੀਂ ਮੰਨਦੇ। ਇੰਨੀ ਖਿਆਲ ਵਿਚਾਰ ਕਰ ਲੈਣੀ, ਜਾਂ ਤੁਹਾਨੂੰ ਕੋਈ ਬਾਹਰੋਂ ਕੋਈ ਇਹੋ ਜਿਹੀ ਮਨਮੱਤਾ ਵਾਲੀ ਬਾਤ ਕਹੇ, ਅਸੀਂ ਦੇਹਧਾਰੀ ਨੂੰ ਗੁਰੂ ਮੰਨਦੇ ਹਾਂ। ਆਹ ਗੁਰੂ ਗ੍ਰੰਥ ਸਾਹਿਬ ਨੇ ਦੇਹਧਾਰੀ ਨਹੀਂ ਹੋਈ, ਸਤਸੰਗੀ ਸ਼ਬਦ ਰੂਪ ਹਨ। ਦਸਵੇਂ ਪਾਤਸ਼ਾਹ ਨੇ ਸਤਸੰਗੀ ਥਾਂ ਥਾਂ ਫੋਟੋਆਂ ਗੁਰੂ ਨਾਨਕ ਦੇਵ ਜੀਆਂ, ਦੇਹਧਾਰੀਆਂ ਨਹੀਂ ਗੁਰੂ ਨੇ। ਅਸੀਂ ਦੇਹਧਾਰੀ ਹੈ ਜਿਹਨੇ ਉਹਨੂੰ ਗੁਰੂ ਮੰਨਦੇ ਹਾਂ, ਇਹ ਲੋਕ ਦੇਹ ਨੂੰ ਗੁਰੂ ਮੰਨਦੇ ਹੈ। ਆਪਾਂ ਵੀ ਆਪਣੇ ਆਪ ਨੂੰ ਦੇਹ ਤਾਂ ਨਹੀਂ ਮੰਨਦੇ, ਆਪਾਂ ਦੇਹ ਦੇ ਵਿੱਚ ਬੈਠੇ ਹਾਂ, ਵਰਨਹਾਰ ਜੀੜਾ ਨਾਹੀਂ। ਇਸ ਕਰਕੇ ਖਾਲਸਾ ਦੇਹਧਾਰੀ ਨੂੰ ਗੁਰੂ ਨੂੰ ਮੰਨਦਾ। ਗੁਰੂ ਉਹੀ ਹੈ ਵਾਹਿਗੁਰੂ ਨਿਰੰਕਾਰ। ਜਦੋਂ ਦੇਹ ਆਪਣੇ ਵਰਗੀ ਲੈ ਕੇ ਆਪਾਂ ਨੂੰ ਉਪਦੇਸ਼ ਦੇਣਾ ਹੋਵੇ ਨਾ, ਉਦੋਂ ਇਹੀ ਜੀ ਦੇਹ ਧਾਰਨੀ ਪੈਂਦੀ ਹੈ। ਨਿਰੰਕਾਰ ਨੇ ਭਾਈ ਆਹ ਗੁਰਬਾਣੀ ਉਚਾਰੀ ਹੈ, ਦੇਹ ਧਾਰ ਕੇ ਉਚਾਰੀ ਹੈ ਨਾ, ਗੁਰੂ ਨਾਨਕ ਰੂਪ ਹੋ ਕਰਕੇ। ਗੁਰੂ ਨਾਨਕ ਨਾਮ ਕਿਉਂ ਪੈ ਗਿਆ? ਜਦੋਂ ਮਾਤਾ ਤ੍ਰਿਪਤਾ ਦੇ ਕੁੱਖ ਦੁਆਰਾ ਸਰੀਰ ਨਿਰੰਕਾਰ ਨੇ ਪ੍ਰਾਪਤ ਕੀਤਾ ਹੈ। ਇਸ ਕਰਕੇ ਸਤਸੰਗ ਜੀ ਖਾਲਸਾ ਦੇਹ ਧਾਰੀ ਨਹੀਂ ਹੈ, ਲੇਕਿਨ ਖਾਲਸਾ ਦੇਹ ਨਹੀਂ ਹੈ, ਦੇਹ ਤੋਂ ਨਿਆਰਾ ਦੇਹ ਦੇ ਵਿੱਚ ਬੈਠਾ ਹੈ। ਇਸੇ ਤਰ੍ਹਾਂ ਪੱਤਰਿਆਂ ਦੇ ਵਿੱਚ ਸ਼ਬਦ ਬੈਠਾ ਹੈ, ਲੇਕਿਨ ਸ਼ਬਦ ਪੱਤਰਿਆਂ ਤੋਂ ਨਿਆਰਾ ਹੈ। ਸੋ ਗੁਰੂ ਘਰ ਦੇ ਅੰਦਰ ਇਹੋ ਜਿਹਾ ਗਿਆਨ ਕਿਸੇ ਵੀ ਧਰਮ ਦੇ ਅੰਦਰ ਨਹੀਂ, ਡੂੰਘਾ ਤੇ ਡੂੰਘਾ ਤੋਂ ਵੀ ਹੈ ਔਰ ਸੁਖੈਨ ਤੋਂ ਸੁਖੈਨ ਵੀ ਹੈ। ਸੋ ਸਤ ਸੰਗਤ ਜੀ ਹੁਣ ਦੇਖੋ, ਇੱਥੇ ਵੀ ਵਿਚਾਰ ਦੀ ਲੋੜ ਹੈ। ਇਹ ਸਰੀਰ ਆ ਮੇਰਿਆ ਸੀ ਜਗਮੇ ਆਇਕ ਹੈ, ਕਿਆ ਤੁਧ ਕਰਮ ਕਮਾਇਆ। ਇਹ ਜਿਹੜਾ ਸ਼ਬਦ ਹੈ, ਇਹ ਜਿਹੜੀ ਤੁਕ ਤੁਸੀਂ ਸਦੋਂ ਸੁਣੀ ਹੈ, ਇਹ ਸਤਸੰਗ ਜੀ ਮੰਨਣ ਇਹਨੂੰ ਸਮਝੂਗਾ ਕਿ ਮੋਢੇ ਸਮਝਣਗੇ। ਸਰੀਰ ਤਾਂ ਆਹੀ ਹੈ, ਸਿਰ ਤੋਂ ਲੈ ਕੇ ਪੈਰਾਂ ਤੱਕ ਸਤੂਲ, ਇਹਨੂੰ ਤਾਂ ਕੋਈ ਗਿਆਨ ਨਹੀਂ, ਇਹ ਤਾਂ ਜੜ ਹੈ। ਲੇਕਿਨ ਇਸ ਦੀ ਹਉਮੈ ਧਾਰੀ ਬੈਠਾ ਮਨ ਅੰਦਰ, ਮਾੜੀ ਜੀ ਫੋਟੋ ਕਹਿੰਦੇ ਦੇਖ ਮੇਰੀ ਕੀ ਸੋਹਣੀ ਫੋਟੋ ਹੈ, ਉਹਨੂੰ ਅਗਿਆਨੀ ਨੂੰ ਇਹ ਨਹੀਂ ਪਤਾ ਆਨੇ ਹਾਂ ਬਈ ਇਹ ਤੇਰੇ ਸਰੀਰ ਦੀ ਫੋਟੋ ਹੈ, ਤੇਰੀ ਨਹੀਂ। ਇਹਨੂੰ ਕਹਿੰਦੇ ਆ ਸਤਸੰਗਤ ਜੀ ਸਰੀਰ ਵਿਸ਼ਿਸ਼ਟ ਜਿਹੜਾ ਜੀਵ ਹੈ ਨਾ, ਦੇਹ ਵਿਸ਼ਿਸ਼ਟ ਵਿਦਵਾਨਾਂ ਦਾ ਕਥਨ ਹੈ, ਉਸ ਨੂੰ ਸਿੱਖਿਆ ਦਿੱਤੀ ਹੈ। ਇਹ ਰਸਨਾ ਤੂੰ ਰਸਰਾਚ ਰਹੀ ਤੇਰੀ ਪਿਆਸ ਨਾ ਜਾਏ, ਰਸਨਾ ਨੂੰ ਵੀ ਦਿੱਤੀ ਹੈ, ਕੰਨਾਂ ਨੂੰ ਵੀ ਇਹ ਸਰਵਣੋਂ ਮੇਰੇ ਸੱਚੇ ਸੁਣ ਰਹੇ ਨੂੰ ਪਠਾਏ, ਇਹ ਨੇਤਰੋਂ ਮੇਰੇ ਹਰ ਤੋਂ ਮੈਂ ਜੋ ਧਰੀ, ਨੇਤਰਾਂ ਨੂੰ ਵੀ ਸਤਸੰਗ ਜੀ ਸਾਰੇ ਅੰਗ ਅੰਗ ਨੂੰ ਸਤਸੰਗ ਜੀ ਸਿੱਖਿਆ ਕਿਉਂ ਦਿੱਤੀ ਹੈ? ਇਹ ਅੰਦਰ ਸਤਸੰਗ ਜੀ ਚੋਰ ਮਨ ਬੈਠਾ ਹੈ, ਇਹ ਸਾਰਿਆਂ ਤੋਂ ਕੰਮ ਲੈਂਦਾ, ਨੇਤਰਾਂ ਤੋਂ ਵੀ ਲੈਂਦਾ ਹੈ, ਕੰਨਾਂ ਤੋਂ ਵੀ ਲੈਂਦਾ ਹੈ ਔਰ ਸਰੀਰ ਨੂੰ ਵੀ ਦੜਾਈ ਫਿਰਦਾ ਹੈ। ਇਸ ਕਰਕੇ ਜਿੰਨਾ ਚਿਰ ਇਹਨੂੰ ਕਹਿੰਦਾ ਦੇਹ ਅਧਿਆਸ, ਦੇਹ ਅਧਿਆਸ ਨਾ ਜਦੋਂ ਪਾਪਨ ਕੋਟ ਗਊ ਵੱਧਤੇ, ਐਵੇਂ ਨਹੀਂ ਬੰਦ ਬੰਦ ਕਟਵਾ ਲਏ, ਐਵੇਂ ਨਹੀਂ ਫਾੜੇ ਫਾੜੇ ਹੋ ਗਏ, ਐਨੇ ਵੀ ਖੋਪਰੀਆਂ ਲਿਖਾ ਲਈਆਂ, ਉਹਨਾਂ ਨੂੰ ਦੇਹ ਅਧਿਆਸ ਗੁਰਸਿੱਖਾਂ ਨੂੰ ਨਹੀਂ ਸੀ। ਅਸੀਂ ਤਾਂ ਨਿਰੇ ਹੀ ਦੇਹ ਅਧਿਆਸੀ ਹੈ, ਮਾੜੀ ਜਿਹੀ ਇਧਰੋਂ ਕੀੜੀ ਤੰਦੀ ਵੱਢਦੇ ਕਥਾ ਕੁਥਾ ਕਿਧਰੇ ਭੁੱਲ ਜੂਗੀ, ਮਾੜਾ ਜਿਹਾ ਸੰਕਟ ਹੋ ਜਾਵੇ ਅਸੀਂ ਤਾਂ ਸੱਸ ਨਹੀਂ ਕੱਚੇ ਨਾਰੀਅਲ ਹੈ, ਮਾੜਾ ਜਿਹਾ ਘੋਟਣਾ ਮਾਰੋ ਜਦੋਂ ਹੀ ਟੁੱਟ ਜਾਣਾ ਉਸਨੇ ਅੰਦਰੋਂ, ਪੱਕਾ ਨਾਰੀਅਲ ਟੁੱਟ ਜਾਏ ਵਿੱਚ ਖੜਕਦਾ ਰਹਿੰਦਾ ਮਾਰੀ ਜਾਓ ਘੋਟਣੇ ਉੱਤੇ ਜਿਵੇਂ। ਇਸੇ ਤਰ੍ਹਾਂ ਗੁਰਸਿੱਖਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ, ਕਾਇਆ ਕਾਪਰ ਚੀਰ ਬਾਰੇ ਹਰ ਰੰਗ ਨਾ ਲਹੇ ਸੁਭਾਗਾ, ਉਹ ਰੰਗ ਜਿਹੜਾ ਆਹ ਬਾਣੀ ਦੁਆਰਾ ਚੜ੍ਹਿਆ ਸੀ ਸਤਸੰਗ ਜੀ ਉਤਰਿਆ ਨਹੀਂ ਹੈ। ਉਸ ਅਵਸਥਾ ਨੂੰ ਸਤਸੰਗ ਜੀ ਪ੍ਰਾਪਤ ਕਰਨ ਵਾਸਤੇ ਆਪਾਂ ਸਤਸੰਗ ਜੀ ਸ਼ਬਦ ਦੀ ਓਟ ਲਈਦੀ ਹੈ। ਸੋ ਆਪ ਜੀ ਇੱਥੇ ਕਹਿੰਦੇ ਹਨ ਜਿਹੜਾ ਦੇਹ ਵਿਸ਼ੇਸ਼ ਮਨ ਬੈਠਾ ਨਾ ਅੰਦਰ, ਉਹਨੂੰ ਕਹਿੰਦੇ ਹਨ ਇਹ ਸਰੀਰ ਆ ਮੇਰਿਆ ਇਸ ਜੱਗ ਮੈਂ ਆਇਕ ਹੈ। ਸਰੀਰ ਵਿੱਚ ਤੂੰ ਆਇਆ ਹੈ, ਇੱਥੇ ਸੰਸਾਰ ਵਿੱਚ ਤੈਨੂੰ ਇਹ ਆਉਣ ਦਾ ਅਵਸਰ ਮਿਲਿਆ ਹੈ। ਕੀ ਕੀਤਾ ਕਿਆ ਤੁਧ
ਕਰਮ ਕਮਾਇਆ,
ਕੀ ਤੂੰ ਕਰਤੂਤ ਕੀਤੀ ਹੈ, ਤੇਰੇ ਵਾਸਤੇ ਕੀ ਸੀ? ਤਨ ਚੇਤਨ ਚੇਤਨ ਹਿੱਤ ਦੀਓ, ਮੈਂ ਭੋਗਨ ਹਿੱਤ ਗੋਬਿੰਦ ਦੀਓ। ਸਰੀਰ ਚਿੰਤਨ ਕਰਨ ਵਾਸਤੇ ਦਿੱਤਾ, ਖਾਣ ਪੀਣ ਪਹਿਨਣ ਵਾਸਤੇ ਨਹੀਂ ਦਿੱਤਾ। ਅਮੀਰਾਂ ਦੀਆਂ ਕੁੱਤੀਆਂ ਸਾਡੇ ਨਾਲ ਵਧੀਆ ਖਾਈ ਜਾਂਦੀਆਂ ਨੇ, ਸੋਹਣੇ ਮਖਮਲੀ ਵਸਤਰ ਪਹਿਨੇ ਜਾਂਦੀਆਂ, ਜੇ ਅਸੀਂ ਪਹਿਨ ਲਏ ਮਾਨਸ ਦੇ ਹੀ ਲੈ ਕੇ ਸੋਹਣੇ ਪਦਾਰਥ ਗਾਏ, ਕੋਈ ਵਡਿਆਈ ਹੈ? ਹੋਰਾਂ ਜੂਨਾਂ ਦੇ ਵਿੱਚ ਬੜੇ ਬੜੇ ਸੋਹਣੇ ਪਦਾਰਥ ਮਿਲ ਜਾਣਗੇ, ਲੇਕਿਨ ਆਹ ਜੀਭ ਨਹੀਂ ਤੁਹਾਨੂੰ ਮਿਲਣੀ ਜਿਹੜੀ ਵਾਹਿਗੁਰੂ ਕਹਿ ਸਕੇ। ਦੋ ਦੋ ਗੱਠ ਜੀਭਾਂ ਵੀ ਮਿਲ ਜਾਣਗੀਆਂ, ਪਰ ਉਹਨਾਂ ਜੀਭਾਂ ਨੂੰ ਪਸ਼ੂਆਂ ਨੂੰ ਪੁੱਛੋ ਕਹੋ ਤਾਂ ਵਾਹਿਗੁਰੂ ਕਹਿ ਦੇਣਗੇ, ਨਹੀਂ ਕਿਹਾ ਜਾਵੇਗਾ। ਕਿਆ ਤੁਧ ਕਰਮ ਕਮਾਇਆ, ਤਾਂ ਕਰਮ ਕੀਤਾ ਕੀ ਹੈ? ਉਹੀ ਪਸ਼ੂਆਂ ਵਾਲਾ ਹੀ ਕੀਤਾ ਹੈ।
ਕਰਮ ਕਮਾਇਆ ਤੁਧ ਸਰੀਰ,
ਇਹ ਸ਼ਬਦ ਦਾ ਉਲਾਲਾ ਹੈ ਵਿੱਚ ਵੱਜ ਕੇ ਧਿਆਨ ਦੇਣ ਵਾਸਤੇ ਕਿ ਤੈਂ ਇਹ ਮਨ ਇਹ ਸਰੀਰ ਵਿਸ਼ਿਸ਼ਟ ਧਾਰੀ ਬੈਠਾ, ਤੂੰ ਦੇਹ ਨੂੰ ਆਪਣਾ ਰੂਪ ਮੰਨੀ ਬੈਠਾ, ਇਹ ਸਰੀਰ ਨਾਲ ਕੀ ਕੰਮ ਕੀਤਾ ਤੈਂ?
ਜਾ ਤੂੰ ਜਗ ਮਹਿ ਆਇਆ,
ਜਦੋਂ ਜਗ ਦੇ ਵਿੱਚ ਤੂੰ ਆ ਗਿਆ ਹੈ, ਸਰੀਰ ਤੈਨੂੰ ਪ੍ਰਾਪਤ ਹੋਇਆ, ਗੁਰਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਮਾਨਸ ਦੇਹੀ ਕਾਹਦੇ ਵਾਸਤੇ ਹੈ? ਗੁਰੂ ਘਰ ਦੀ ਸੇਵਾ ਕਰਨੀ ਔਰ ਸਤਸੰਗ ਦੀ ਉਪਾਸ਼ਨਾ ਕਰਨੀ, ਭਗਤੀ ਕਰਨੀ, ਇਹ ਤਾਂ ਕੀਤੀ ਨਾ।
ਜਿਨ ਹਰ ਤੇਰਾ ਰਚਨ ਰਚਿਆ,
ਤੇਰੀ ਰਚਨਾ ਰਚੀ ਕਿਹਨੇ ਹੈ? ਰਚੀ ਸਤਸੰਗ ਜੀ, ਮਾਂ ਕੀ ਰਕਤ ਪਿਤਾ ਵਿਦ ਧਾਰਾ ਮੂਰਤ ਸੂਰਤ ਕਰੇ ਅਪਾਰ। ਮਾਂ ਦੀ ਰਕਤ ਸੀ, ਪਿਤਾ ਦੀ ਬਿੰਦ ਸੀ, ਨਿਖਿਧ ਵਸੂਆਂ ਸੀ, ਆ ਦੇਹਾਂ ਸਤਸੰਗ ਉਸ ਤੋਂ ਬਣੀਆਂ ਹੋਈਆਂ ਆਪਣੀਆਂ। ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿਨ ਤੂੰ ਸਾਧ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਵਾਰਿਆ, ਵਾਰ ਵਸਤਾ ਤੁਝੇ ਪਿਆਰੇ ਦੂਧ, ਭਰ ਜੋਵਨ ਭੋਜਨ ਸੁਖ ਸੂਦ, ਬਿਰਧ ਪਿਆਉ ਉੱਪਰ ਸਾਗ ਸੈਨ, ਭੁੱਖ ਪਿਆਉ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕੁਛ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ, ਕੀ ਕਸਰ ਛੱਡੀ ਹੈ ਮਹਾਰਾਜ ਜੀ ਨੇ? ਸੋ ਤੂੰ ਦੱਸ ਕੀ ਕੀਤਾ ਹੈ, ਤੇਰੀ ਕੀ ਸੋਹਣੀ ਰਚਨਾ ਰਚੀ ਹੈ?
ਸੋ ਹਰ ਮਨ ਨਾ ਵਸਾਇਆ,
ਉਹ ਹਰੀ ਪਰਮੇਸ਼ਰ ਜਿਹੜਾ ਸਾਰੇ ਪਾਪਾਂ ਦਾ ਹਰਕ ਹੈ, ਉਹ ਤੂੰ ਮਨ ਵਿੱਚ ਮਨਾ ਤਾਂ ਆਪਣੇ ਹਿਰਦੇ ਚ ਵਸਾਉਣਾ ਸੀ, ਉਹਨੂੰ ਭੁੱਲ ਗਿਆ ਹੈ, ਨਹੀਂ ਵਸਾਇਆ।
ਗੁਰ ਪ੍ਰਸਾਦੀ ਹਰ ਮਨ ਵਸਿਆ,
ਲੇਕਿਨ ਹਰ ਕੋਈ ਨਾ ਵਸਾ ਲਵੇ ਮਨ ਦੇ ਅੰਦਰ, ਗੁਰਾਂ ਦੀ ਕਿਰਪਾ ਕਰਕੇ ਵਸਦਾ ਹੈ, ਪ੍ਰਸਾਦ ਨੂੰ ਕਿਰਪਾ ਦਾ ਹੁੰਦਾ ਹੈ। ਜੇ ਹਰੀ ਦਾ ਵਸਾਉਣਾ ਕਿਸੇ ਨੇ ਨਾਮ, ਤਾਂ ਗੁਰੂ ਦੀ ਸਤਸੰਗ ਕਿਰਪਾ ਦੇ ਪਾਤਰ ਬਣਨਾ ਪੈਂਦਾ ਹੈ। ਗੁਰੂ ਦੀ ਕਿਰਪਾ ਸਤਸੰਗ ਜੀ ਪ੍ਰਾਪਤ ਕਰਨੀ ਹੋਵੇ ਤਾਂ ਅੰਮ੍ਰਿਤਧਾਰੀ ਹੋ ਕੇ ਸਾਵਧਾਨ ਰਹਿਣਾ, ਬਾਣੀ ਬਾਣਾ ਪੰਖ ਪਛਾਣੋ, ਇੱਕ ਸਤਸੰਗ ਜੀ ਫੰਘ ਨਾ ਪੰਛੀ ਉੱਡ ਨਹੀਂ ਸਕਦਾ। ਜਿੱਥੇ ਅਸੀਂ ਬਾਣੀ ਪੜ੍ਹਨੀ ਹੈ, ਉੱਥੇ ਸਤਸੰਗ ਬਾਣਾ ਵੀ ਰੱਖਣਾ ਹੈ, ਰਹਿਤ ਵਹਿਤ ਵੀ ਰੱਖਣੀ ਹੈ, ਦੂਸਰੇ ਪਾਸੇ ਸਤਸੰਗ ਜੀ ਬਾਣੀ ਵੀ ਪੜ੍ਹਨੀ ਹੈ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤਕਾਲ ਕਾਤੀ ਕੱਟਿਓ ਵਾਸ ਨਰਕ ਮੋ ਲੀਨ। ਜਿਹੜਾ ਉੱਤੋਂ ਭੇਖ ਬਣਾਈ ਫਿਰਦਾ ਹੈ, ਬਾਣੀ ਭੁੱਲ ਕੇ ਨਹੀਂ ਪੜ੍ਹਦਾ, ਉਹ ਵੀ ਇੱਕ ਫੰਘ ਵਾਲਾ ਹੀ ਹੈ ਸਮਝੋ। ਜਿਹੜਾ ਸਤਸੰਗਤ ਜੀ ਊਂ ਕਹਿੰਦਾ ਮੈਂ ਬਾਣੀ ਪੜ੍ਹਦਾ, ਬਾਹਰ ਸਤਸੰਗਤ ਜੀ ਕੋਈ ਰਹਿਤ ਵਹਿਤ ਨਹੀਂ ਹੈ, ਉਹ ਬਿਨਾਂ ਬਾੜ ਤੋਂ ਕਦੇ ਖੇਤੀ ਸਾਬਤੀ ਨਹੀਂ ਰਹਿ ਸਕਦੀ, ਪਤਾ ਨਹੀਂ ਕਦੋਂ ਪਸ਼ੂ ਚਰ ਜਾਣਗੇ ਲਿਆ ਕੇ। ਜਿੰਨਾ ਚਿਰ ਸਤਸੰਗ ਜੀ ਰਹਿਤ ਵਹਿਤ ਬਾਹਰਲੀ ਨਹੀਂ ਹੈ, ਉਹਨਾਂ ਚਿਰ ਮਨਮਤੀਆਂ ਲੋਕਾਂ ਦੇ ਡੰਗੂਆਂ ਵਰਗੀ ਬਿਰਤੀ ਹੈ, ਉਹਨਾਂ ਨੇ ਕਿੱਥੇ ਤੁਹਾਨੂੰ ਸਤਸੰਗ ਜੀ ਭਜਨ ਕਰਨ ਦੇਣਗੇ ਨਾਲੇ ਤੁਹਾਨੂੰ। ਸੋ ਆਪ ਜੀ ਸਤਸੰਗ ਜੀ ਕਹਿੰਦੇ ਹਨ, ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰਾਂ ਦੀ ਕਿਰਪਾ ਕਰਕੇ ਹੀ ਹਰੀ ਦਾ ਨਾਮ ਸਤਸੰਗ ਜੀ ਪਹਿਲਾਂ ਸੁਣੀਦਾ ਹੈ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਰਨ ਆਓ। ਮਨ ਵਿੱਚ ਵਸਣ ਦੀ ਸਤਸੰਗ ਜੀ ਯੁਗਤੀ ਇਹੀ ਹੈ। ਕਿਉਂ ਮਹਾਰਾਜ ਜੀ ਨੇ ਕਿਹਾ ਰੋਜ਼ ਸੰਗਤ ਕਰਿਆ ਕਰੋ? ਆਪਾਂ ਕਹਿੰਦੇ ਹਾਂ ਰੋਜ਼ ਹੀ ਕੀਰਤਨ ਸੁਣੀਦਾ, ਆਪਾਂ ਇਹ ਨਹੀਂ ਕਦੇ ਕਿ ਰੋਜ਼ ਹੀ ਰੋਟੀ ਖਾਧੀ ਆਪਾਂ ਅੱਜ ਨਾ ਖਾਈਏ, ਪਹਿਲਾਂ ਹੀ ਚਿੰਤਾ ਲੱਗ ਜਾਂਦੀ ਹੈ ਭੁੱਖੇ ਨਾ ਮਰ ਜਾਈਏ, ਪਹਿਲਾਂ ਹੀ ਟਿੱਕੀਆਂ ਪੱਕਦੀਆਂ, ਮਗਰੋਂ ਜੋ ਕੁਛ ਹੋਵੇ ਹੋਵੇ। ਇਸੇ ਤਰ੍ਹਾਂ ਸਤਸੰਗ ਜੀ ਗੁਰਸਿੱਖ ਹੈ ਜਿਹੜਾ ਸੰਗਤ ਨੂੰ ਆਪਣਾ ਜੀਵਨ ਸਮਝਦਾ ਹੈ। ਕਿਉਂ? ਸੰਗਤ ਦੇ ਵਿੱਚ ਸਤਸੰਗ ਜੀ ਰੰਗ ਲਾਗਤ 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 ਹੈ, ਭਰਮ ਭਾਗਤ 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 ਹੈ, ਧਰਮ ਭਜਦਾ ਭਜਦਾ ਭੱਜੇਗਾ ਸਤਸੰਗਤ ਜੀ, ਨਾਮ ਰੰਗ ਸਹਿਜੇ ਸਹਿਜੇ ਸਤਸੰਗ ਜੀ ਚੜ੍ਹੇਗਾ। ਸੋ ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰਾਂ ਦੀ ਕਿਰਪਾ ਕਰਕੇ ਹਰੀ ਦਾ ਨਾਮ ਭਾਈ ਜਿਨ੍ਹਾਂ ਦੇ ਸੁਣਿਆ ਔਰ ਮਨ ਵਿੱਚ ਵਸ ਗਿਆ, ਗੁਰਮੁਖ ਰੋਮ ਰੋਮ ਹਰ ਧਿਆਵੈ, ਉਹਨਾਂ ਦਾ ਸਤਸੰਗ ਜਿਹੜਾ ਜੀਵਨ ਹੈ ਉਹ ਦੁਨੀਆਂ ਨਾਲੋਂ ਵੱਖਰਾ ਹੀ ਹੈ। ਉਹਨਾਂ ਦੇ ਸਤਸੰਗ ਜੀ ਐਸੇ ਜੀਵਨ ਨੇ, ਉਹ ਮੁੜ ਕੇ ਉਹਨਾਂ ਨੂੰ ਚਿੰਤਾ ਸਗਲੀ ਗਈ, ਭਰਮ ਨਾਨਕ 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 ਮਈ, ਮੰਨੇ ਮੋਹ ਚੋਟਾਂ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ। ਜਿਨ੍ਹਾਂ ਦੇ ਮਨ ਵਿੱਚ ਮੰਨਣ ਕਰ ਲਿਆ, ਜਿਨ੍ਹਾਂ ਨੇ ਅਭੇਦ ਕੀਆਂ ਸਾਧਕ ਯੁਗਤੀਆਂ ਦੁਆਰਾ, ਭੇਦ ਦੀਆਂ ਵਾਧਕ ਯੁਗਤੀਆਂ ਦੁਆਰਾ ਮੰਨਣ ਕਰੀਦਾ ਹੈ। ਸੋ ਇਹ ਨਾ ਸਮਝਿਓ ਕਿ ਗੁਰਬਾਣੀ ਸੁਖੈਨ ਵੀ ਹੈ ਅਰਥ, ਔਰ ਡੂੰਘੇ ਤੋਂ ਡੂੰਘੇ ਵੀ ਨੇ ਸਤਸੰਗਤ ਜੀ। ਜਿਵੇਂ ਹਰ ਕੋਈ ਚਾਹੁੰਦਾ ਵੀ ਉਤਲਾ ਪਾਣੀ ਤਾਂ ਬੈ ਕਰਨ ਵਾਲਾ, ਡੂੰਘਾ ਥੱਲੇ ਵਾਲਾ ਪਾਣੀ ਪੀਣਾ ਚਾਹੀਦਾ। ਇਸੇ ਤਰ੍ਹਾਂ ਸਤਸੰਗਤ ਜੀ ਜਿਵੇਂ ਵਾਹਿਗੁਰੂ ਡੂੰਘਾਈ ਕਰਕੇ ਵੀ ਅੰਤ ਨਹੀਂ ਪਰਮੇਸ਼ੁਰ ਦਾ, ਉਚਾਈ ਕਰਕੇ ਵੀ ਅੰਤ ਨਹੀਂ। ਇਸ ਤਰ੍ਹਾਂ ਭਾਈ ਇਹ ਗੁਰਬਾਣੀ ਹੈ, ਸੱਚਖੰਡ ਵਿੱਚੋਂ ਆਈ ਹੋਈ ਹੈ, ਇਹ ਕੋਈ ਐਵੇਂ ਨਾ ਸਮਝ ਰਹਿਣੀ ਇਹਦੀ ਡੂੰਘਾਈ ਕਰਕੇ ਵੀ ਅੰਤ ਨਹੀਂ, ਉਚਾਈ ਕਰਕੇ ਵੀ ਅੰਤ ਨਹੀਂ ਹੈ। ਜਿਹਨਾਂ ਪ੍ਰੇਮੀਆਂ ਨੇ ਸਤਸੰਗਤ ਜੀ ਇਸ ਨੂੰ ਮਨ ਵਿੱਚ ਵਸਾ ਲਿਆ ਹੈ, ਗੁਰਪ੍ਰਸਾਦੀ ਹਰ ਮਨ ਵਸਿਆ,
ਪੂਰਬ ਲਿਖਿਆ ਪਾਇਆ,
ਪੂਰਬ ਲਿਖਿਆ ਹੋਇਆ ਸਤਸੰਗ ਜੀ ਜਿਹਨਾਂ ਦੇ ਮਸਤਕ ਦੇ ਉੱਤੇ, ਉਹਨਾਂ ਨੇ ਸਤਸੰਗ ਜੀ ਗੁਰਾਂ ਦੀ ਕਿਰਪਾ ਦੇ ਪਾਤਰ ਬਣ ਕੇ ਹਰੀ ਨੂੰ ਮਨ ਵਿੱਚ ਵਸਾ ਲਿਆ, ਜੰਮਣ ਮਰਨ ਦਾ ਅਭਾਵ ਕਰ ਲਿਆ ਹੈ। ਜੇ ਕਹੀਏ ਸਾਡੇ ਨਹੀਂ ਲਿਖਿਆ ਹੋਇਆ, ਮਾਈ ਸੁਲੱਖਣੀ ਨੇ ਲਿਖਾਇਆ ਕਿ ਨਹੀਂ? ਭਾਈ ਗੁਰਦਾਸ ਨੇ ਜਿਸ ਵੇਲੇ ਮੁੜਦੀ ਦੇਖੀ, ਮਾਤਾ ਕਹਿੰਦੇ ਰੋਂਦੀ ਆਉਣੀ ਹੈ, ਕਹਿੰਦੇ ਪੁੱਤਰ ਨੂੰ ਆਈ ਸੀ ਮਹਾਰਾਜ, ਕਹਿੰਦੇ ਭਾਗਾਂ 'ਚ ਨਹੀਂ ਤੇਰੇ ਲਿਖਿਆ ਹੋਇਆ। ਕਹਿੰਦੇ ਫਿਰ ਲਿਖਣ ਵਾਲੇ ਕੌਣ ਨੇ? ਲਿਖਣ ਵਾਲੇ ਇਹੀ ਨੇ। ਜਾ ਲੈ ਜਾ ਕਲਮ ਦਵਾਤ ਕਾਗਜ਼। ਕਹਿ ਮਹਾਰਾਜ ਜੇ ਨਹੀਂ ਅੱਗੇ ਲਿਖਿਆ, ਹੁਣ ਲਿਖ ਦਿਓ। ਧੰਨ ਗੁਰੂ ਕੇ ਸਿੱਖ ਜੁਗਤੀ ਦੱਸਣ ਵਾਲੇ। ਜਦੋਂ ਹੀ ਚਲੀ ਗਈ ਮਹਾਰਾਜ ਨੇ ਸਤ ਸੰਗਤ ਜੀ, ਕਿੱਥੇ ਇੱਕ ਗੁਰੂ ਕੇ ਘੋੜੇ ਤਪ ਤਪੱਸੀ ਪੂਰਵਲੇ ਜਨਮ ਦੇ ਸੱਤ ਦਵਾ ਦਿੱਤੇ ਸਤ ਸੰਗਤ ਜੀ, ਕਿੱਥੇ ਇੱਕ ਮਨੀਸੀ ਕਰਮਾਂ 'ਚ ਲਿਖਿਆ ਹੋਇਆ? ਸੋ ਜੇ ਸਤ ਸੰਗਤ ਸਾਡੇ ਕਰਮਾਂ 'ਚ ਨਹੀਂ ਭਜਨ ਲਿਖਿਆ ਹੋਇਆ, ਜਦੋਂ ਸੰਗਤ ਦੇ ਆ ਕੇ ਜੋੜੇ ਝਾੜਾਂਗੇ, ਸਹਿਜੇ ਸਹਿਜੇ ਸੰਗਤ ਦੀ ਓਟ ਰਹਾਂਗੇ, ਵਾਹ ਮਹਾਰਾਜ ਸੱਚੇ ਪਾਤਸ਼ਾਹ ਸਤ ਸੰਗਤ ਜੀ ਰੋਜ਼ ਮੱਥਾ ਟੇਕਦੇ ਹਾਂ, ਆਪੇ ਹੀ ਮਹਾਰਾਜ ਪੁੱਠੇ ਕਰਮਾਂ ਤੋਂ ਸਿੱਧੇ ਲੇਖ ਕਰ ਦਿੰਦੇ ਹਨ। ਬੜੇ ਸਤ ਸੰਗਤ ਜੀ ਮਹਾਰਾਜ ਦ੍ਰਿਸ਼ਟਾਂਤ ਪ੍ਰਮਾਣ ਦਿੱਤੇ ਹਨ। ਫੋਟੋ ਪੰਕਤੀ
ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ।
ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਇਹ ਸਰੀਰ ਹੈ ਤਾਂ ਪ੍ਰਵਾਨ ਨੀਕ ਹੈ, ਨਹੀਂ ਤਾਂ ਸੋਹਣੇ ਬਣਨ ਨਾਲ ਸ਼ਿੰਗਾਰ ਲਾਉਣ ਨਾਲ ਨਹੀਂ ਇਹ ਪ੍ਰਵਾਨ ਹੋਣਾ, ਨਹੀਂ ਤਾਂ ਇਹ ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਨ, ਜੇ ਸਿਰ ਦਿੱਤੀਆਂ ਹਰ ਮਿਲੇ ਤਾਂ ਵੀ ਸਸਤਾ ਜਾਣ। ਸਰੀਰ ਨੂੰ ਦੋ ਦੰਨਾਂ ਨੂੰ ਆਓ ਬਦਬੋ ਆਉਂਦੀ ਹੈ ਇਹਦੇ ਕੋਲ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤਾ ਹੋਆ ਪਾਕ ਪਵਿੱਤ, ਪਾਪੀ ਸੇ ਤਨ ਗੱਡਿਆ ਥੁੱਕਾ ਪਈਆ। ਤੇ ਕਿੰਨੇ ਮਨ ਅੰਨ ਅਸੀਂ ਸਤ ਸੰਗਤ ਜੀ ਜਿਹੜਾ ਸੁਗੰਧੀਆਂ ਕਰ, ਜਿਹਨਾਂ ਚੋਂ ਨਿਕਲਦੀਆਂ ਭਾਫਾਂ, ਅਸੀਂ ਇਹਦੇ ਵਿੱਚ ਸਰੀਰ ਦੇ ਸਿੱਟ ਸਿੱਟ ਕੇ ਗੰਦਗੀ ਦੀਆਂ ਢੇਰੀਆਂ ਲਾ ਕੇ ਰੱਖ ਦਿੱਤੀਆਂ। ਉਹ ਸਤ ਸੰਗਤ ਜੀ ਕਿਸ ਲੇਖੇ, ਅਸੀਂ ਪਾਪ ਹੀ ਕੀਤਾ, ਕੋਈ ਪੁੰਨ ਕੀਤਾ? ਅੰਨ ਵੀ ਦੇਵਤਾ, ਪਾਣੀ ਦੇਵਤਾ, ਸਾਰੇ ਦੇਵਤਿਆਂ ਨੂੰ ਇਹ ਸਰੀਰ 'ਚ ਗੱਡ ਗੱਡ ਕੇ ਰੋਜ਼ ਸਤਸੰਗ ਜੀ ਠੋਕਦੇ ਆ ਸਰੀਰ ਦੇ ਅੰਦਰ, ਪਰ ਇਹ ਇਹਦੇ ਅੰਦਰੋਂ ਬਦਬੂ ਨਾ ਗਈ। ਜੇ ਇਹਦੇ ਅੰਦਰ ਬਦਬੂ ਆ ਤਾਂ ਇਹਦੇ ਅੰਨ ਇਹੋ ਜਿਹੇ ਸੋਹਣੇ ਨੂੰ ਗੰਦਗੀ ਕਰਕੇ ਸਤਸੰਗ ਜੀ ਬਾਹਰ ਸਿੱਟ ਦਿੰਦਾ ਕਿ ਨਹੀਂ, ਢੇਰਾਂ ਦੇ ਢੇਰ ਲਾ ਦਿੰਦਾ? ਸੋ ਇਹੋ ਜਿਹੇ ਅੰਨ ਨੂੰ ਸਤਸੰਗ ਜੀ ਸੋਹਣੇ ਪਦਾਰਥਾਂ ਨੂੰ ਖਵਾ ਕੇ ਇਹਨੂੰ ਫਿਰ ਇਹ ਭਜਨ ਨਹੀਂ ਕਰੇਗਾ, ਭਾਵੇਂ ਇਹ ਗੰਦਗੀ ਦੀ ਕੋਠੜੀ ਹੋਈ ਹੈ, ਕੋਈ ਇਹਦੀ ਵਡਿਆਈ ਨਹੀਂ ਹੈ। ਉੱਥੋਂ ਭਾਵੇਂ ਲੱਖ ਅਸੀਂ ਸੋਹਣੇ ਬਣਾਏ ਫਿਰੀਏ, ਸਾਰੀ ਜ਼ਿੰਦਗੀ ਇਸ ਨੂੰ ਸੋਹਣੇ ਬਣਾ ਬਣਾ ਸ਼ੀਸ਼ੇ ਘਰਾਂ 'ਚ ਇਸੇ ਕਰਕੇ ਵੀ ਸੋਹਣਾ ਰਹੇ, ਪਰ ਇਹ ਫਿਰ ਨਹੀਂ ਸੋਹਣਾ ਰਹਿੰਦਾ ਸਤ ਸੰਗਤ ਜੀ। ਇਸ ਕਰਕੇ ਅਸੀਂ ਦੇਹ ਦੇ ਹੱਥ ਨਾਲ ਜਿੱਤਰ ਪਾਪਾਂ ਕੋਟ ਗਊ ਵੱਧ ਤੇਰੂ ਚੰਡਾਲ ਕਿਹਾ ਹੈ, ਜਿਹੜਾ ਦੇਹ ਦੇ ਹੱਥੀ ਆਦਮੀ ਹੈ। ਕਦੇ ਦੇਹ ਦਾ ਸਤਸੰਗ ਜੀ ਦੇਹ ਨੂੰ ਸਾਂਭ ਕੇ ਰੱਖੋ, ਇਸ ਨੂੰ ਸਤ ਸੰਗਤ ਜੀ ਗੁਰਸਿੱਖੀ ਨਿਭਾਉਣੀ ਹੈ, ਪਰ ਦੇਹ ਦਾ ਮੋਹ ਨਾ ਕਰੋ। ਔਰ ਹਮੇਸ਼ਾ ਵਾਸਤੇ ਜਿਹੜਾ ਦੇਹ ਦਾ ਮੋਹ ਕਰਦਾ ਸੇਵਾ ਨਹੀਂ ਕਰ ਸਕਦਾ, ਜਦੋਂ ਹੀ ਕਹਿੰਦਾ ਲਿਆ ਮੇਰੇ 'ਤੇ ਗੁਲਾਬ ਚੜਾ, ਮੇਰੀਆਂ ਉਂਗਲੀਆਂ ਬੈਲੀਆਂ ਹੋ ਜਾਣਗੀਆਂ। ਇਹ ਕਰਨੀਆਂ ਕੀ ਨੇ ਸਤ ਸੰਗਤ ਜੀ? ਸਰੀਰ ਸਰੀਰ ਸੰਗਤ ਵਿੱਚ ਸੇਵਾ ਵਿੱਚ ਹੰਡ ਜਾਵੇ, ਮਨ ਸਤ ਸੰਗਤ ਜੀ ਚਿੰਤਨ ਕਰਦਾ ਹੰਡ ਜਾਵੇ, ਫਿਰ ਗੁਰਸਿੱਖ ਦਾ ਸਤਸੰਗ ਜੀ ਜੀਵਨ ਕੋਈ ਸਾਧੂ ਸੰਤ ਹੈ? ਸਰੀਰ ਸਭ ਨੇ ਤਿਆਗਣੇ ਹੈ, ਜੇ ਕੋਈ ਆਮ ਸੰਸਾਰੀ ਜੀਵ ਤਿਆਗ ਦੇਵੇ ਨਾ ਸਰੀਰ, ਉਹਦਾ ਇਸ਼ਨਾਨ ਕਰਾਈਏ, ਕਹਿੰਦੇ ਟੋਆ ਪੱਟ ਦਿਓ, ਪਾਣੀ ਨਾ ਕਿਸੇ ਨੂੰ ਛੋਹ ਜਾਵੇ ਇਹਦਾ। ਜੇ ਕੋਈ ਸਾਧੂ ਸੰਤ ਚੜ੍ਹਾਈ ਕਰ ਜੇ, ਜਦ ਉਹਦਾ ਇਸ਼ਨਾਨ ਕਰਾਉਂਦੇ ਆ ਲੋਕਾਂ ਨੂੰ, ਚੂੜੀ ਚੂੜੀ ਨਹੀਂ ਮਿਲਦੀ, ਕਹਿੰਦੇ ਸੰਤਾਂ ਦਾ ਪਾਣੀ ਹੈ। ਦੇਹ ਤਾਂ ਭਾਈ ਸੰਤਾਂ ਦੀ ਵੀ ਹੈ, ਦੇਹ ਆਪਣੀ ਵੀ ਹੈ, ਕਾਰਨ ਕੀ ਹੈ? ਉਹਨਾਂ ਨੇ ਸਾਰੀ ਜ਼ਿੰਦਗੀ ਭਾਈ ਸੀਰ ਨੂੰ ਨਾਮ ਜਪ ਕੇ ਸਫਲਾ ਕੀਤਾ, ਸੇਵਾ ਕਰਕੇ ਸਤ ਸੰਗ ਜੀ ਸਫਲਾ ਕੀਤਾ। ਤੋ ਤਾਪ ਜੀ ਕਹਿੰਦੇ ਹਨ, ਪੜ੍ਹੋ ਅਖੀਰਲੀ ਪੰਕਤੀ।
ਜਿਨ ਸਤਿਗੁਰ ਸਿਉ ਚਿਤ ਲਾਇਆ,
ਜਿਨ੍ਹਾਂ ਨੇ ਭਾਈ ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਸਾਰੀਆਂ ਵਾਸ਼ਨਾ ਸਤ ਸੰਗ ਜੀ ਰੋਕ ਕੇ ਚਿੰਤਨ ਕੀਤਾ ਹੈ, ਸਾਰੀ ਜ਼ਿੰਦਗੀ ਸਤ ਸੰਗ ਜੀ ਹੋਰ ਸੰਕਲਪ ਜਿਹੜੇ ਫੁਰਨੇ ਸੀ ਭੈੜੇ, ਉਹਨਾਂ ਨੂੰ ਬੜੀ ਕੋਸ਼ਿਸ਼ ਦੇ ਨਾਲ ਰੋਕ ਕੇ ਚਿੱਤ ਲਾ ਕੇ ਜੋੜ ਕੇ ਰੱਖਿਆ ਸ਼ਬਦ ਵਿੱਚ, ਉਹਨਾਂ ਦਾ ਸਰੀਰ ਭਾਈ ਆਇਆ ਪ੍ਰਵਾਨ ਹੋਇਆ ਹੈ। ਇਹ ਪੌੜੀ ਦੁਆਰਾ ਅਰਥ ਵਿਚਾਰੇ ਨੇ। ਸਮਾਂ ਕਿੰਨਾ ਕੁ ਹੋਇਆ ਜੀ? ਅੱਛਾ, ਤੁਸੀਂ ਪੜ੍ਹ ਦਿਓਗੇ? ਇੱਥੋਂ ਪੜ੍ਹਨਾ, ਇੱਥੋਂ
ਵਾਹਿਗੁਰੂ ਜੀ ਕਾਲ ਪੁਰਖ ਕੀ ਆਗਿਆ ਪਾਏ।
ਸਾਧ ਸੰਗਤ ਜੀ, ਜਿੱਥੇ ਆਦਿ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ, ਉੱਥੇ ਦਸਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਸਰੂਪ ਹੈ। ਭਾਵੇਂ ਅੱਜ ਆਵਾਜ਼ ਨਿਕਲ ਰਹੀ ਹੈ ਕਿ ਗ੍ਰੰਥ ਹੀ ਹੈ ਜੀ, ਇਹਨੂੰ ਗੁਰੂ ਨਾ ਕਹੋ, ਕਿਉਂ? ਗੁਰੂ ਸੀਮਤ ਨਹੀਂ ਹੈ, ਗੁਰਬਾਣੀ ਸਾਡੇ ਵਾਸਤੇ ਗੁਰੂ ਹੈ ਜੋ ਗੁਰੂ ਕੀ ਰਚਨਾ ਤੋਂ ਨਿਕਲੀ ਹੈ। ਤੀਜੇ ਨੰਬਰ 'ਤੇ ਸਤਿ ਸਰਬ ਲੋਕ ਸ਼ਾਸਤਰ ਹੈ, ਉਹ ਹੈ ਕਿ ਜਿਸ ਵੇਲੇ ਦਸਵੇਂ ਪਾਤਸ਼ਾਹ ਸਤਿ ਸ਼੍ਰੀ ਹਜ਼ੂਰ ਸਾਹਿਬ ਗਏ ਹੈ, ਜਿੱਥੇ ਅੱਜ ਦੇ ਦਿਨ ਗੁਰਤਾ ਗੱਦੀ ਦਿੱਤੀ ਹੈ ਵਿਸ਼ੇਸ਼ ਤਾਂ ਸੰਗੀਤ ਸੁਣ ਲਿਓ ਪ੍ਰਸੰਗ। ਮਹਾਂਪੁਰਖ ਵੀ ਦੱਸਿਆ ਕਰਦੇ ਨਦੇੜ ਨਾਂ ਸਭ ਜਾਣਦੇ ਆ ਵੀ ਉਸ ਸ਼ਹਿਰ ਦਾ ਨਾਂ ਨਦੇੜ ਹੈ। ਸਤਯੁਗ ਦੇ ਸਮੇਂ ਸਤ ਸੰਗਤ ਜੀ ਸੰਨਿਆਸੀ ਸਾਧੂ ਇੱਕ ਬ੍ਰਹਮਾਨੰਦ ਸੀ। ਸਾਧੂ ਦਾ ਕਰਮ ਕੀ ਹੈ? ਲੋਕਾਂ ਨੂੰ ਸਿੱਧੇ ਮਾਰਗ 'ਤੇ ਪਾਉਣਾ। ਗੁਰੂ ਦਾ ਕਰਮ ਕੀ ਹੈ? ਪਰਉਪਕਾਰ ਕਰਨਾ। ਬੱਦਲ ਆਕਾਸ਼ ਵਿੱਚ ਕਿਉਂ ਆਉਂਦਾ? ਪਰਉਪਕਾਰ ਵਾਸਤੇ, ਧਰਤੀ ਨੂੰ ਸ਼ਾਂਤੀ ਦੇਣ ਵਾਸਤੇ। ਉਹਦੇ ਸੱਤ ਜੀ ਨੌ ਚੇਲੇ ਸੀ। ਕਹਿਣ ਲੱਗੇ, ਹੇ ਗੁਰੂ ਜੀ, ਕਿਰਪਾ ਕਰਕੇ ਅਸੀਂ ਜੀ ਜੁਗਤੀ ਦੱਸ ਦਿਓ, ਅਸੀਂ ਐਸੇ ਜਨਮ 'ਚ ਸਾਡਾ ਕਲਿਆਣ ਹੋ ਜਾਵੇ, ਮੁੜ ਕੇ ਜੰਮ ਨਾ ਧਾਰੀਏ। ਸਾਨੂੰ ਪਤਾ ਵੀ ਜੰਮਣ ਮਰਨਾ ਬੜਾ ਔਖਾ ਹੈ। ਪੁੱਛ ਲਓ ਜਾ ਕੇ ਵਿਆਸ ਦੇ ਮੁੰਡੇ ਸੁਖਦੇਵ ਨੂੰ, 12 ਵਰੇ ਗਰਭਾਸ ਬਸ ਜੰਮਦੇ ਹੀ ਸੁੱਖ ਲਈ ਉਦਾਸੀ, 12 ਸਾਲ ਗਰਭ 'ਚ ਵਸਿਆ। ਹੇ ਪਰਮੇਸ਼ੁਰ, ਜਦ ਜਨਮ ਲਈ ਦਾ ਮਾਇਆ ਚਿੰਬੜ ਜਾਂਦੀ ਹੈ, ਭਗਤੀ ਨਹੀਂ ਕਰਨ ਦਿੰਦੀ, ਇਹਨੂੰ ਜਨਮ ਲੈਂਦੇ ਹੀ ਨਹੀਂ, ਅੰਦਰ ਭਜਨ ਤਾਂ ਕਰਦੇ। ਮ੍ਰਿਤਕ ਪਿੰਡ ਪਦ ਮਦਨਾ ਅਹਿਨਸ ਏਕ ਅਗਿਆਨ ਸੁਨਾਗਾ। ਅੰਦਰ ਸਭ ਸੰਜੇ ਭਜਨ ਕਰਦਾ, ਬ੍ਰਹਮ ਗਿਆਨ ਤਾਂ ਨਹੀਂ ਇਹਨੂੰ ਹੁੰਦਾ, ਲੇਕਿਨ 100 ਜਨਮ ਦਾ ਗਿਆਨ ਹੋ ਜਾਂਦਾ ਇਸਨੂੰ ਬਈ ਮੈਂ ਐਂ ਸੰਕਟ ਝੱਲਦਾ ਆਇਆ ਹਾਂ। ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਗੁਰਮੁਖ ਕਰਾਰ ਕਰਕੇ ਆਉਂਦੇ ਆ ਕਿ ਵਾਹਿਗੁਰੂ ਇਹ ਗਰਭ ਨਰਕ 'ਚੋਂ ਕੱਢਦੇ, ਅਸੀਂ ਭਜਨ ਜ਼ਰੂਰ ਕਰਾਂਗੇ, ਅਸੀਂ ਇਕਰਤ ਘਾਣਾ ਸਾਡੇ ਅਸੀਂ ਇਕਰਾਰ ਤੋਂ ਮੁਕਰੇ ਹੋਏ ਹਾਂ ਜਿਤਨੇ ਜੀਵਾਂ। ਕਿਉਂ? ਲਿਵ ਛੁਰਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਪ੍ਰਭਾਵ ਪਾਉਂਦੀ ਹੈ, ਵਿਚਾਰਾ ਕਿਹਦਾ ਵਿਚਾਰਾ। ਸੁਖਦੇਵ ਨੇ ਕਿਹਾ ਕਿ ਮਾਇਆ ਰੋਕ ਤਾਂ ਜਨਮ ਲਵਾਂਗਾ। ਜਿਹੜੇ ਛਿਣ ਵਿੱਚ ਮਾਇਆ ਰੋਕੀ, ਉਦੋਂ ਜਿੱਥੇ ਜਿੱਥੇ ਜਨਮਾਂ ਬੱਚਿਆਂ ਨੇ ਧਾਰੇ, ਉਹ 84 ਸਿੱਧ ਹੋਏ, ਇੱਕਦਮ ਬਰਖਤ ਬਣ ਗਏ ਸਤ ਸੰਗਤ ਜੀ। ਸੋ ਐਸੀ ਰਚਨਾ ਜਿਹੜੀ ਸੰਸਾਰ ਦੀ ਹੈ, ਜਿਹੜੇ ਜਗਿਆਸੂ ਨੇ ਉਹ ਪਦਾਰਥ ਨਹੀਂ ਚਾਹੁੰਦੇ, ਉਹ ਸੰਸਾਰ ਦੇ ਸੁੱਖ ਨਹੀਂ ਚਾਹੁੰਦੇ, ਉਹ ਕਹਿੰਦੇ ਹੇ ਵਾਹਿਗੁਰੂ ਬੜੀ ਸੋਹਣੀ ਹੈ ਮੋਲਕ ਦੇ ਹੀ, ਫੇਰ ਨਹੀਂ ਮਿਲਣੀ ਇਹ, ਐਸੇ ਜਨਮ ਵਿੱਚ ਸਾਡਾ ਭਲਾ ਹੋ ਜਾਵੇ। ਘੜੀ ਘੜੀ ਅਸੀਂ ਪੁੱਠੇ ਨਾ ਲਟਕੀਏ ਮਾਤਾ ਦੇ ਉਦਰ ਦੇ ਅੰਦਰ, ਘੜੀ ਘੜੀ ਅਸੀਂ ਜੂਨਾਂ 'ਚ ਨਾ ਤੁਰੇ ਫਿਰੀਏ। ਧਰਮ ਰਾਜ ਦਾ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਅਸੀਂ ਮਹਾਰਾਜ ਉਹ ਕਾਗਜ਼ ਪੜਵਾ ਦਈਏ ਜਿੱਥੇ ਸਾਡਾ ਲੇਖਾ ਪੱਤਾ ਹੈ। ਤਾਂ ਮੈਂ ਆਇਆ ਸਰਨੀ ਆਇਆ, ਭਰੋਸੇ ਆਇਆ, ਕਿਰਪਾ ਆਇਆ, ਕਿਉਂ ਆਏ ਹਾਂ ਅਸੀਂ ਸ਼ਰਨ ਵਿੱਚ? ਤੁਹਾਡੀ ਕਿਰਪਾ ਦੇ ਪਾਤਰ ਬਣਨ ਵਾਸਤੇ ਆਏ, ਤੁਹਾਡੇ ਉੱਤੇ ਭਰੋਸਾ ਰੱਖ ਕੇ ਆਏ ਹਾਂ। ਦੁਖੀ ਹੋ? ਹਾਂ ਦੁਖੀ ਹਾਂ। ਸੁਣ ਸੁਣ ਹੀ ਡਰਾਇਆ, ਕਰੋ ਧਰਮ ਰਾਜਾ, ਸੁਣ ਸੁਣ ਕੇ ਦਿਲ ਕੰਬਦਾ ਹੈ ਕਿ ਧਰਮ ਰਾਜਾ ਬੜਾ ਕਰੜਾ, ਕਿਸੇ ਨਾਲ ਲਿਹਾਜ਼ ਨਹੀਂ ਕਰਦਾ, ਰਤੀਓ ਮਾਸਾ ਤੋਲ ਕਢਾਵਣੇ ਆ, ਜਦ ਕਿਸੇ ਨੇ ਹਿਸਾਬ ਦੇਣਾ ਹੁੰਦਾ ਫਿਰ ਪਤਾ ਲੱਗਦਾ। ਸੋ ਸਤ ਸੰਗਤ ਜੀ, ਉਹਨਾਂ 9 ਸੰਨਿਆਸੀ ਸਾਧੂਆਂ ਨੂੰ ਬੇਨਤੀ ਕੀਤੀ ਉਹਨਾਂ ਨੇ ਇਕੱਠੇ ਹੋ ਕੇ, ਹੇ ਗੁਰੂ ਬ੍ਰਹਮਾਨੰਦ ਜੀ, ਅਸੀਂ ਫਿਰ ਗੁਰੂ ਕਾਹਦਾ ਧਾਰਿਆ ਤੁਹਾਨੂੰ ਜੇ ਸਾਨੂੰ ਮੁਕਤ ਨਹੀਂ ਕਰਨਾ? ਉਹ ਕਹਿੰਦਾ ਮੈਂ ਛੜੀਆ ਨਹੀਂ, ਫਟਨ ਪਖੰਡੀ ਨਹੀਂ ਹਾਂ, ਮੇਰੇ ਅੰਦਰ ਤੁਹਾਨੂੰ ਮੁਕਤੀ ਦੇਣ ਦੀ ਸ਼ਕਤੀ ਨਹੀਂ। ਇਤਿਹਾਸ ਸੁਣਿਆ ਕਰੋ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ, ਜਿਹਨੇ ਕਾਂਗੜ ਜਾ ਕੇ ਆਪ ਜੀ ਬੈਠੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜ਼ਫਰਨਾਮਾ ਲਿਖ ਕੇ ਬੇਈਮਾਨ ਨੂੰ ਸਤਸੰਗ ਜੀ ਮਾਰਿਆ ਬਿਰੰਗੇ ਨੂੰ, ਉੱਥੇ ਸ਼ਮੀਰ ਹੋਣਾ ਨੇ, ਲਖਮੀਰ ਹੋਣਾ ਨੇ, ਭਰਾਵਾਂ ਨੇ, ਰਜਵਾੜਿਆਂ ਨੇ ਸੇਵਾ ਕੀਤੀ। ਸ਼ਮੀਰ ਜਦੋਂ ਸੇਵਾ ਕਰਦਾ, ਮਹਾਰਾਜ ਕਹਿੰਦੇ ਸ਼ਮੀਰ ਤੇਰੀ ਸੇਵਾ 'ਤੇ ਬਹੁਤ ਖੁਸ਼ ਹਾਂ, ਕੋ ਮੰਗ ਮੁਕਤੀ ਦੇ ਦਿਓ ਜੀ। ਕਹਿੰਦੇ ਵੀ ਇਹ ਨਾ ਮੰਗ, ਹੋਰ ਜੋ ਮਰਜ਼ੀ ਮੰਗਦਾ, ਤੇਰੇ ਬਹੁਤ ਜਨਮ ਰਹਿੰਦੇ ਨੇ, ਇਹਨਾਂ ਨੂੰ ਕੌਣ ਬੇਟੂਗਾ? ਸਤ ਸੰਗਤ ਜੀ, ਸਾਰੇ ਪ੍ਰਸੰਗ ਜਾਣਦੇ ਨੇ, ਸੁਪਨੇ ਵਿੱਚ ਭੁਗਤਾ ਕੇ ਜਦੋਂ ਨਾ ਉਹ ਮੰਗਣੋਂ ਹਟਿਆ ਤਾਂ ਸਤ ਸੰਗਤ ਦੀ ਮੁਕਤੀ ਕੀਤੀ ਸੀ। ਮੁਕਤੀ ਦੇਣ ਵਾਲਾ ਜਣਾ ਖਣਾ ਗੁਰੂ ਨਹੀਂ ਹੋਇਆ ਕਰਦਾ, ਗੁਰੂ ਬਣ ਨੂੰ ਹਰੇਕ ਚੀਜ਼ ਕਰਦਾ। ਕਲਯੁਗ ਸਿੱਖ ਨਾ ਦਿਸਿਆ ਕੋਈ, ਸਭ ਕੋਈ ਗੁਰੂ ਕਹਾਵ ਹੈ, ਸਾਰੇ ਗੁਰੂ ਗੁਰੂ ਕਹਾਉਣ ਨੂੰ ਜੀ ਕਰਦਾ ਹੈ, ਪਰ ਇਹਨਾਂ ਗੁਰਸਿੱਖਾਂ ਦੀ ਮੁਕਤੀ ਕੌਣ ਕਰੇਗਾ? ਸੋ ਸਤ ਸੰਗਤ ਜੀ, ਇਸੇ ਕਰਕੇ ਗੁਰਬਾਣੀ ਦੇ ਆਪਾਂ ਨੂੰ ਡੜਦਾ ਆਇਆ ਹੈ ਮਹਾਰਾਜ ਜੀ ਦੇ ਇਹ ਸ਼ਬਦ, ਜਿਹਦੇ ਹਿਰਦੇ 'ਚ ਵਸ ਗਿਆ, ਐਵੇਂ ਨਹੀਂ ਗੁਰਬਾਣੀ ਆਪਾਂ ਪੜ੍ਹੀ ਹੈ, ਜਿਨ੍ਹਾਂ ਦੇ ਹਿਰਦੇ 'ਚ ਇਹ ਸ਼ਬਦ ਵਸ ਗਿਆ, ਜਿਹੜੇ ਬਿਰਛ ਦੇ ਥੱਲੇ ਗੋਲੀ ਦਾ ਫੈਰ ਹੋ ਜਾਵੇ, ਉੱਥੇ ਬਿਰਛ 'ਤੇ ਕਦੇ ਪੰਛੀ ਖੇਡ ਖੜ ਸਕਦਾ ਹੈ? ਜਿਹੜੇ ਗੁਰਸਿੱਖ ਦੇ ਹਿਰਦੇ ਸ਼ਬਦ ਵਸਦਾ, ਉੱਥੇ ਸਤ ਸੰਗਤ ਜੀ ਜਮ ਨੇੜੇ ਨਹੀਂ ਆ ਸਕਦਾ। ਜਿਸ ਵੇਲੇ ਬੇਅੰਤ ਪ੍ਰਸੰਗ ਨੇ ਦ੍ਰਿਸ਼ਟਾਂਤ ਪ੍ਰਮਾਣ, ਜਿਸ ਵੇਲੇ ਸੀਤਾ ਦੀ ਖਬਰ ਲੈ ਕੇ ਆਇਆ ਹਨੂੰਮਾਨ, ਰਾਮਚੰਦਰ ਤੜਫਦਾ ਸੀ ਵਿਛੋੜੇ 'ਚ, ਪੁੱਛਦਾ ਉਹ ਹਨੁਮੰਤ ਕਹਿ ਰਘਵੀਰ ਕਛੂ ਸੁਧ ਹੈ ਸੀ ਕੀ ਸਤਮਾਹੀ। ਕਹਿੰਦਾ ਉਹ ਕਹਿੰਦਾ ਮੈਂ ਕੀ ਦੱਸਾਂ, ਹੇ ਹਨੂੰਮਾਨ, ਇਹ ਧਰਤੀ ਮਾਤ ਲੋਕ ਦੇ ਤਖ਼ਤ 'ਤੇ ਸੀਤਾ ਦੀ ਖਬਰ ਸਰ ਹੈ। ਹੈ ਪ੍ਰਭ ਲੰਕ ਕਲੰਕ ਬਿਨਾ ਬਸੇ ਤੇ ਰਾਵਣ ਬਾਗ ਕੀ ਸ਼ਾਹੀ। ਇਹ ਪ੍ਰਭੂ ਭਗਵਾਨ ਹੈਗੀ ਸੀਤਾ ਕਿੱਥੇ ਆ? ਕਹਿੰਦੇ ਕਹਿੰਦਾ ਰਾਵਣ ਦੇ ਬਗੀਚੇ 'ਚ ਬਿਰਛ ਦੀ ਛਾਂ ਥੱਲੇ ਬੈਠੀ ਹੈ। ਹੈ ਪ੍ਰਭ ਲੰਕ ਕਲੰਕ ਬਿਨਾ, ਲੰਕਾ 'ਚ ਹੈਗੀ ਪਰ ਕਲੰਕ ਤੋਂ ਬਿਨਾ ਹੈ। ਉਹ ਸੱਤ ਵਾਲੀ ਹੈ, ਰਾਵਣ ਨਿਖਿੰਦ ਜੀਵਨ ਵਾਲਾ, ਉਹਦੇ ਨੇੜੇ ਨਹੀਂ ਜਾ ਸਕਿਆ ਹੈ। ਜੀਵਤ ਹੋ ਅਬ ਹੀ ਲਾ, ਕਿਉਂ ਨਾ ਮਰੀ ਹਮ ਕੇ ਤੇ ਬਿਛਰਾਹੀ। ਕੱਤ ਤੋਂ ਵਿਛੜ ਕੇ ਇਸਤਰੀ ਦਾ ਜਿਉਣਾ ਹੋ ਸਕਦਾ ਹੈ? ਮੇਰੇ ਤੋਂ ਵਿਛੜ ਕੇ ਮਰੀ ਨਹੀਂ ਹਲੇ, ਰਾਮ ਚੰਦਰ ਕਹਿੰਦਾ। ਹਨੂੰਮਾਨ ਕਹਿੰਦਾ ਹਾਂ ਭਗਵਾਨ ਕੀ ਕਰੀਏ, ਇਹ ਸਰਜ ਹੀ ਖੇਡ ਹੈ। ਪ੍ਰਾਣ ਬਸੇ ਪਦ ਪੰਖ ਜਿਵੇਂ ਜਮ ਆਵਤ ਹੈ ਪਰ ਪਾਵਤ ਨਾ। ਉਹਦੇ ਸਵਾਸ ਸਵਾਸ ਤੇਰੇ ਚਰਨਾਂ 'ਚ ਵੱਸਦੇ ਹੈ, ਧਿਆਨ ਵਿੱਚ ਤੂੰ ਵੱਸਦਾ। ਜਿੱਥੇ ਪਰਮੇਸ਼ੁਰ ਦੇ ਚਰਨ ਨੂੰ ਉੱਥੇ ਜਮ ਕਿਵੇਂ ਆ ਸਕਦਾ ਹੈ? ਆਹ ਜਿੰਨੇ ਸ਼ਬਦ ਨੇ ਸਤ ਸੰਗਤ ਜੀ, ਹਿਰਦੇ ਸ਼ਬਦ ਚਰਨ ਸਤਿਗੁਰ ਕੋ ਨਾਨਕ ਵਾਧੇ ਉਪਾਲ, ਚਿੱਤ ਚਰਨ ਨਾਮ, ਜਿੰਨੇ ਸਤ ਸ਼ਬਦ ਨੇ ਗੁਰੂ ਕੇ ਸਤ ਸੰਗ ਜੀ ਅਧਿਸ਼ਠਾਨ ਰੂਪ ਚਰਨ ਨੇ, ਜਿੰਨਾ ਗੁਰਸਿੱਖਾਂ ਦੇ ਹਿਰਦੇ 'ਚ ਵਸਣਗੇ ਕਿ ਸਤ ਸੰਗਤ ਜੀ ਜਮ ਨੇੜੇ ਆਵੇਗਾ। ਉਹ ਜਿਸ ਵੇਲੇ ਸਤ ਸੰਗ ਜੀ ਮੁਕਤੀ ਚਾਹੁੰਦੇ ਸਨ, ਉਹ ਕਹਿੰਦਾ ਮੈਂ ਸੱਚ ਦੱਸਦਾ ਮੈਂ ਤੁਹਾਡੀ ਮੁਕਤੀ ਨਹੀਂ ਕਰ ਸਕਦਾ। ਕਹਿੰਦੇ ਫੇਰ ਹੋਰ ਜੋ ਮਰਜ਼ੀ ਪਦਾਰਥ ਲੈ ਲਓ। ਕਹਿੰਦੇ ਨਹੀਂ, ਸਾਨੂੰ ਤਾਂ ਮੁਕਤੀ ਦੀ ਲੋੜ ਹੈ, ਜੰਮਣ ਮਰਨ ਮਿਟ ਜਾਵੇ। ਕਹਿੰਦਾ ਚੰਗਾ, ਕਲਯੁਗ ਦੇ ਅੰਦਰ ਗੁਰੂ ਨਾਨਕ ਨਿਰੰਕਾਰ ਸਰੂਪ ਧਾਰਨਗੇ, ਉਹਨਾਂ ਦੇ ਦਸਵੇਂ ਸਰੂਪ ਮੈਨੂੰ ਇੰਨੀ ਗੰਮਤਾ ਹੈ ਇਸ ਦੱਖਣ ਦੀ ਧਰਤੀ 'ਚ ਆਉਣਗੇ, ਉਹ ਤੁਹਾਡੀ ਕਲਿਆਣ ਕਰਨਗੇ। ਸਾਰਿਆਂ ਦੇ ਰੋਮ ਖੜ੍ਹੇ ਹੋਏ। ਕਹਿੰਦੇ ਉਹ ਸਤਯੁਗ ਤੇਤਾ ਆਊ, ਦੁਆਪਰ ਆਊ, ਲੱਖਾਂ ਸਾਲ ਲੰਘਣਗੇ, ਫਿਰ ਕਲਯੁਗ, ਉਦੋਂ ਤੱਕ ਅਸੀਂ ਜੰਮਦੇ ਮਰਦੇ ਰਹਾਂਗੇ। ਕਹਿੰਦੇ ਤਰਸ ਕਰੋ, ਕਿਰਪਾ ਕਰੋ। ਕਹਿੰਦੇ ਮੈਂ ਵਰ ਦਿੰਦਾ, ਤੁਸੀਂ ਮਰੋਗੇ ਨਹੀਂ, ਇਹੀ ਸਰੀਰ ਤੁਹਾਡੇ ਲੰਮੀਆਂ ਆਜੂਆਂ ਹੋ ਜਾਣਗੀਆਂ, ਤੁਹਾਡੀਆਂ ਸ਼ਕਤੀਆਂ ਤੁਸੀਂ ਦੇਹ ਤੋਂ ਪਰੇ ਭੁੱਖ ਪਿਆਸ ਤੋਂ ਪਰੇ ਹੋ ਜਾਵੋਗੇ, ਗੁਪਤ ਪ੍ਰਗਟ ਹੋ ਜਾਇਆ ਕਰੋਗੇ। ਸਾਰੀਆਂ ਸ਼ਕਤੀਆਂ ਤੁਹਾਨੂੰ ਦਿੱਤੀਆਂ, ਪਰ ਮੁਕਤ ਤਾਂ ਦੇਣ ਵਾਲੇ ਉਹੀ ਹੋਏ। ਸਤ ਸੰਗਤ ਜੀ ਕਹਿਣ ਲੱਗੇ ਫਿਰ ਸਾਨੂੰ ਕੀ ਪਤਾ ਲੱਗੂ? ਕਹਿਣ ਲੱਗੇ ਆਹ ਲਓ ਗੁਟਕਾ, ਇਹ ਗੁਟਕਾ ਮੈਂ ਬੇਨਤੀ ਕਰਦਾ ਹੇ ਨਿਰੰਕਾਰ, ਇਹ ਮੇਰੇ ਚੇਲੇ ਮੁਕਤੀ ਨੂੰ ਤਰਸਦੇ ਹੈ, ਜਦੋਂ ਤੁਸੀਂ ਆਵੋ ਆਹ ਗੁਟਕਾ ਇਹਨਾਂ ਤੋਂ ਮੰਗ ਲਿਓ ਆਪ, ਅਤੇ ਇਹਨਾਂ ਨੂੰ ਭਰੋਸਾ ਆ ਜੂ ਅਤੇ ਇਹਨਾਂ ਦੀ ਮੁਕਤੀ ਕਰ ਦਿਓ। ਨਿਰੰਕਾਰ ਤਾਂ ਭਾਈ ਸਾਰਿਆਂ ਯੁੱਗਾਂ 'ਚ ਹਾਜ਼ਰ ਹੈ, ਰੂਪ ਭਾਵੇਂ ਉਹ ਕਦੇ ਧਾਰਦਾ ਕਦੇ ਨਹੀਂ ਧਾਰਦਾ। ਉਹ ਬੇਨਤੀ ਸਤਸੰਗ ਜੀ ਕਰਕੇ ਉਹ ਗੁਟਕਾ, ਜਿਹਦੇ 'ਚ ਵੀਰ ਜਨਾਦ ਦਾ ਬੜਾ ਭਾਰੀ ਜੰਗ ਹੈ ਭਗਵਾਨ ਦੇ ਨਾਲ, ਦੇਵਤਿਆਂ ਦੀ ਰੱਖਿਆ ਕੀਤੀ ਔਰ ਸਤਸੰਗ ਜੀ ਰਾਕਸ਼ਾਂ ਦਾ ਘਾਣ ਕੀਤਾ, ਉਹਦੇ 'ਚ ਪ੍ਰਸੰਗ ਹੈ। ਉਹ ਛੋਟਾ ਜਿਹਾ ਗੁਟਕਾ ਸਹਿਸਕ੍ਰਿਤੀ ਵਿੱਚ ਸੀਗਾ, ਜਿਸ ਵੇਲੇ ਦਸਵੇਂ ਪਾਤਸ਼ਾਹ ਗਏ ਉਹ ਉਡੀਕ ਰਹੇ ਸੀ ਕਿ ਕਲਯੁਗ ਤਾਂ ਆ ਗਿਆ, ਕਿੰਨੇ ਯੁੱਗ ਲੰਘ ਗਏ ਸਾਨੂੰ ਤਰਸਦਿਆਂ ਨੂੰ, ਇਹੀ ਨਾ ਹੋਣ ਕਿਤੇ। ਰਾਤ ਨੂੰ ਸਤ ਸੰਗਤ ਜੀ ਪਹਿਰੇ 'ਤੇ ਭਾਵੇਂ ਸਿੰਘ ਖੜ੍ਹਾ ਸੀ, ਸ਼ਕਤੀ ਸੀ ਗੁਪਤ ਹੋਣ ਦੀ ਉਹਨਾਂ ਦੇ, ਹੌਲੀ ਕੁ ਦੇਣੇ ਨੌ ਨਵੇਂ ਨੰਦ ਤਾਂ ਨੰਦੇੜ ਨੌ ਆ, ਨੌ ਨੰਦਾਂ ਦੇ ਨੌ 'ਤੇ ਨੰਦੇੜ ਸ਼ਹਿਰ ਹੈ, ਤੰਬੂ ਦੇ ਵਿੱਚ ਪ੍ਰਵੇਸ਼ ਹੋ ਗਏ। ਦਸਵੇਂ ਪਾਤਸ਼ਾਹ ਜਿਸ ਵੇਲੇ ਦੇਖਿਆ ਵੀ ਇੰਨੇ ਬੰਦੇ ਕਿੱਥੋਂ ਆਏ, ਜਦੋਂ ਇਸ ਵੇਲੇ ਸਤ ਸੰਗਤ ਜੀ ਉੱਠ ਕੇ ਬੈਠ ਗਏ, ਕਹਿੰਦੇ ਆਓ ਨੰਦੋ, ਰਾਜੀ ਖੁਸ਼ੀ ਹੋ, ਬੜੇ ਖੁਸ਼ ਹੋਏ ਕਿ ਸਾਨੂੰ ਤਾਂ ਜਾਣਦੇ ਨੇ ਇਹ। ਕਹਿੰਦੇ ਮਹਾਰਾਜ ਤੁਹਾਨੂੰ ਉਡੀਕਦੇ ਹਾਂ, ਯੁੱਗੋ ਯੁੱਗ ਲੰਘ ਗਏ। ਖਾਲਸਾ ਜੀ ਉਹ ਵੀ ਸਮਾਂ ਸੀ ਰਿਖੀ ਮੁਨੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਤਰਸਦੇ ਸੀ, ਯੁੱਗ ਲੰਘ ਗਏ, ਆਪਾਂ ਨੂੰ ਮਾਨਸ ਦੇਹੀ ਮਿਲੀ, ਪੂਰਬ ਦਾ ਪੁੰਨ ਹੈ, ਗੁਰੂ ਨਾਨਕ ਦੇਵ ਜੀ ਗੁਰੂ ਹੋਣ, ਮਾਨਸ ਦੇਹੀ ਮਿਲ ਜਾਵੇ, ਕਲਯੁੱਗ ਦਾ ਸਮਾਂ ਹੋਵੇ, ਅਬ ਕਦੂ ਆਇਰਕ ਨਾਮ ਵੋਵੋ ਬੋਵੋ, ਅਨੁਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਇਹੋ ਜਿਹਾ ਸਮਾਂ ਫੇਰ ਖਾਲਸਾ ਜੀ ਹੱਥ ਨਹੀਂ ਲੱਗਣਾ। ਜਿਸ ਵੇਲੇ ਉਹਨਾਂ ਨੂੰ ਮਹਾਰਾਜ ਕਿਹਾ ਲਿਆਓ ਭਾਈ ਸਾਡੀ ਅਮਾਨਤ, ਗੁਟਕਾ ਸਾਹਮਣੇ ਕਰ ਦਿੱਤਾ, ਉਦੋਂ ਵੀ ਰੇਚਾ ਹੋ ਗਿਆ ਵੀ ਇਹੀ ਸਾਡੀ ਕਲਿਆਣ ਕਰਨਗੇ। ਮਹਾਰਾਜ ਜੀ ਨੇ ਸਤ ਸੰਗ ਉਹਨਾਂ ਨੌ ਨੰਦਾਂ ਦੀ ਮੁਕਤੀ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਗੁਟਕੇ ਦਾ ਨਾਲੇ ਉਲੱਥਾ ਕੀਤਾ, ਨਾਲੇ ਵਿੱਚ ਪੰਥ ਖਾਲਸੇ ਨੂੰ ਜਿਵੇਂ ਗੁਰਤਾ ਗੱਦੀ ਦਿੱਤੀ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਨਾਲ ਹੀ ਸਤ ਸੰਗਤ ਜੀ ਵੀਰ ਰਸੀ ਸਾਰੀ ਬਾਣੀ ਉਚਾਰੀ ਕਿ ਸਾਡਾ ਖਾਲਸਾ ਵੀਰ ਰਸੀ ਬਾਣੀ ਪੜੂਗਾ, ਸਿਦਕੀ ਖਾਲਸਾ ਸ਼ਸਤਰਧਾਰੀ ਹੋ ਕੇ निर्भय होके सूरा सो पै जानी है जो नरे दीन के हेत पुरजा पुरजा कट मरे कबू न छड़े खेत ऐसी धारना धारेगा। वह सतसंग जी उन्होंने कहें सर्वलोक ग्रंथ बंगल चंद भी कहते हैं दास ने जो सतसंग जी हरे दाड़ी नहीं सी आई दखण की भूमि च उत्थे विचरे फिर महापुरुखों की कृपा हुई पंजाब चाके विद्या अध्ययन की उदों सतसंग जी उस शास्त्र नूं ये गरीब सतसंग जी मैं पढ़ता रहा उस तो बाद अर्थां दा बोध महापुरुखों की कृपा नाल होया उहदे सतसंग जी भगवान मुकाबले ते आउंदा है वीर जनाद दे कहिंदा ओए राक्षा मेरे नाल जंग करना कहिंदा हाँ कहिंदा मैं तैनूं मार दूं हस पिया कहिंदा जे मार देगा मैं मुक्त हो जाणा कहिंदा अच्छा कहिंदा मेरे अज धन भाग ने तेरे भगत भगती करन वाले तेरे दर्शनां नूं तरसदे ने आपां भी तरसदे हैं भगती करदे हैं हे महाराज गुरु नानक देव जी तेरे दर्शन हो जाण किहड़ा सिख है सरधालू जिहड़ा नहीं महाराज दर्शनां नूं चाहुंदा पुछो संगत नूं हर कोई कहेगा भी जे दसवें पातशाह दर्शन देना इदू की जन्म ही सफला हो जाए। वीर जनाद कहिंदा हे भगवान तेरे जोगी रिखी मुनि तपी जंगलों च पुठे लटक लटक के मर गए तू उन्हां नूं दर्शन नहीं दिंदा मैं तेरी भगती ना कीती वास्ता ना मैं तेरे दर्शन कर सामने कर रहा हाँ ये क्यों कर रहे हैं मेरे अंदर सूरमताई का गुण है। तो सतसंग जी सूरमे होना भी जने खने का फर्ज ने कम नहीं ये भी पूर्व का पुन है नहीं तो कैर बथेरे तुरे फिरते ने व्यंत वर्तमान समय च कि नौ लइए टौड़े वर्गे हथ कड़ कड़ के तुरे निकले आए उतों। तो सतसंगत जी उस वेले कहन लगा हे भगवान जे तू मैनू मार देवे मैं मुक्त हो जाना जे मैं तेनू मार दिता तेरा भगवान पूरा दमुंड कुथरू बिचे कसोड़ दूँ फिर तू भगवान नहीं झूठा है तू पखंडी है आ मेरे मुकाबले ते मेरे अज धन भाग ने तेरे भगत तेनू तरसदे ने दर्शनों नू मैं तेनू बुलाया भी नहीं तू मैनू आके दर्शन दे रहा। उस वेले सतसंग जी शहीदी पा दी शहीदी पा के मोक्ष नू प्राप्त होया। सो जिथे वाशना है आप जी ने उत्थे भी उपदेश दिता जंत वाशना ब्यागी सर्व खाए यक संत बाचे जिन्ना सच हेते वाशना रूपी बघियाड़ी ने सारे लोग खा ले सारे आसा तृष्णा दे फूके पए हन तक मकुंजड़ियां मनो मचिंदड़ियां मन विच मचाण देण वालियां सतसंगी वाशना हन लेकिन कौन बचिया है यक संत संत बाचे जिहड़े गुरु के संत गुरसिख ने वह वाशना तो बचे हुए ने क्यों उन्हां दा सच्चे नाम नाल हित है। तो सतसंगत जी वह सर्वलोक ग्रंथ के अंदर जिस प्रकार आप जी ने यह लिखा है यह आप विचारीए सुनो
काल पुरख की आग्या पाए
खालसा जी काल पुरख सतसंग जी इतने ऐड़ा भावे नहीं है अकाल पुरख न काल पुरख है जो वह सेठी का काल करता है ना कल नको काल महाकाल नको काल है महाकाल उस वे सतसंग संज्ञा पै जाती है ओ अकाल पुरख की आग्ञा पा करके
प्रगट पयो रूप मुनवर को
हे खालसा जी कोई शंका न रखियो वर श्रेष्ठ मुनिया वाला रूप प्रगट होया है खालसे दा ए वाहिगुरु की आग्ञा पा के असी प्रगट कीता खालसा
जटा जूट नक सिख कर पावन
ए पवित्र है सुगुरु का सिंह जेडे खालसे हन जटा जूट है भाव शीश तो लेके पैर दे सतसंग गूठे तक कोई रोम कसाउना नहीं पटाउना नहीं कोई भी हर वेले सतसंग जी रोम सारे साबत सूरत सिद्धा दाड़ा काठ का कंघा केसी चाड़ा ऐसा सारा साडा है वरसरेट मुनिया वाला रूप है साडे खालसे दा पवित्र है शरीर इन्हां दा
भगत सूर द्वै रूप नर वर को
दुनिया दे उत्ते भगत वखरे ने सूरमे वखरे हन जिथे सतसंग जी वीर जनाद सूरमा सी वह कहता तू मेरी भगती नहीं करता दुनिया करती है कहना मैं तेरी कितने भगती करूंगा तू यो दस जे मैनू भगती करवानी सी ना मेरे तो मैनू देवत्यां दे घर जन्म दिंदा तू मैनू राक्षसां दे घर जन्म दे के मेरे को भगती भालना जन्म देना परमेश्वर दे इख्तियार है जिथे मर्जी दे दे जन्म तैं दिता मैनू कि मैं आप लिया भगवान चुप कर गया कहता तू मैनू दिता राक्षसां दे घर जन्म मैं जंग ही करांगा जे तू मैनू धर्मिया पुरशां दे घर जन्म दिंदा मैं ते रज रज के भगती करदा तेरी कहण दी लोड़ नहीं सी। सो आप जी ने सतसंग जी दो रूप कट्ठे ही सिंघां नूं बख्श दित्ते भगती दा अंग भी दे दित्ता और धर्मी सूरमे भी बना दिते।
चक्र वह पद दात तुर पायो।
हलो भाई आप जी कहते चक्रवर्ती पातशाह वाली दात ये तुरो सचखंड विचो गुमड़ी हुई है। निकने के पांजी पांजे सूबे बना के अब बाबा जी बैठे ने गिलास खड़का के सतसंग आसा दी बार असार जे पढ़िया कर दे पुरानी समय कहते भोले भाले असी बिचे धक्के जाते उथे ये लोग पंजाबियां सूबियां मंगते रहे गुरसिखा श्रद्धालुआ पूरे करके सतसंग आपका कम लेंदे रहे। इन्हों ये नहीं पता है कि चक्र वह दात तुरो सचखंड वो चक्रवर्ती बादशाह वाली सानू पदवी मिली हुई है।
धर्म राज पुजंत गिरवर को।
खालसा केड़ा राज भोगदा है धर्म दा राज पाप दा राज नहीं। हुण आपां कानू किसे नू कहना फलाने राह खा गया वह खा गया आपां नू बाहर मुख बिरती करन दी लोड़ नहीं। कलयुग दा समां है किन्नी करप्शन भारत वर्ष विच वधी होई है साडे घर धार्मिक दे दायरे विच वी आ बड़ी सतसंग दी जी श्रोमणी कमेटियां संस्था हन बहुत बुरा हाल है महाराज कृपा करे गुरु नानक देव जी अपने पंथ की भाई करगी पातशाह भी माफन नहीं कोई बात नहीं कहन वाली है। सो निंदा पक्ष वाल आप किसे जाना ही नहीं है। सो आप जी कहते खालसा जे राज करता है तो धर्म का राज करता भाई पाप का राज नहीं। पाप का राज तो नरकों नू राज लै जाता सतसंग जी राजा बड़े बड़े पापी राजे होए प्रजा का जो न्याय नहीं कर सकता तपो राज राजो नरक। लेकिन खालसा पातशाही भोग के नरक नू नहीं जाता पातशाह सतसंग जी गुरु का सिख है जेड़ा वो धर्म दे राज नू पसंद करता है।
समुंदर पर्यंत
राज दी हद किथे तक है उदे सूर्य चढ़ तो शिव दे तक सारे समुंदर बिच लै लो।
अबचल राज मिलियो सुरपुर को।
देव लोग तक अचल राज खालसे नू मिलिया होया सतसंग जी एवें नहीं कहा है की कहा सी सतसंग जी मातावां नू के थोड़े साहबजादियां नू सचखंड दी बादशाही दित्ती है गुरु गोबिंद सिंह साहिब जी कहंदे
पंथ खालसा भयो पुनीता।
महाराज कलगीधर पातशाह कहंदे पंथ खालसा पवित्र तो किनगे पुनीता क्यों कहा है पवित्र 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 पुनीत मन करके भी पवित्र है तन करके भी दलिद्री नहीं तड़के उठ के इनान करता है शरीर करके भी पवित्र है रसना भी सतसंग जी निंदिया दी गाला कढ़न दी फिक्के बचना दी मैल नहीं रसना ते गुरसिक्खा नू इंद्रिय भी अखा दे विच विषय दृष्टि दी मैल नहीं है कन्ना च निंदिया सुन दी मैल नहीं है इंद्रिय भी पवित्र हन और मन भी वाशना गद्दियां नहीं पैदा करदा मन बाणी सील करके पवित्र है पंथ खालसा।
रब आग्या कर उदित पए।
ए खालसा जी देखो होमे है नहीं कहते भाई ये खालसा उदित किवें प्रगट होया रब कृपा कर प्रभु की आग्ञा करके वाहिगुरु ने आग्ञा की ता पंथ खालसा प्रगट होया है।
मिटी द्वैत संयुक्त उपाधिन
उपाधियां आदियां व्याधियां उपाधियां दे समेत की मिटी आ खालसे द्वैत मिट गई जिहड़े आपां आरंभ विच वचन करदे सी द्वैत भाव पुनः पुनः जन्म दिंदा असीं तां आप ही एक दूजे बारे ईर्खा करी असीं किसे दी की मनावांगे साडे सारिआं दुनिया दे नाल साडी सांझ है। दो धर्म हुंदे इक असाधारण धर्म इक साधारण धर्म सधारण तो रोटी खाना अपना सारिया का धर्म है जे एक जना कोई गोली रहा बीमारी तो वह सारी पंगत नहीं गोलियां बरता दिता ना आप खाइए इस तरह भाई भजन करना सारी दुनिया ना साड़ी सांझ है। आओ प्यारे आ
जाओ
और नाल ही जेड़ा रहत बहत रखनी है तिलक जजेऊ उन्हों का धर्म है पंजा कारण की रहत रखनी साडा धर्म है इनू असाधारण धर्म कहते हैं। तिलक जंजू राखा प्रवता का किनो बड़ो कलू मैं साका उन्होंने तिलक जंजू धर्म से धन महाराज तो बलिहार जाइए उन्होंने धर्म की रक्षा की कहते परोपकार अपने आप को बचाना तो हर एक सिखाला है अपने आप को हर कोई बचाता है आप कुरबान होकर दूसरे की रक्षा करनी ये गुरु घर ही बने आती है। ताप जी कहते हैं
असुर मलेशन मूल गए
की होया खालसे पंथ के प्रगट होने जेड़े मलेश तुरक सी असर दंता वर्गे उन्हों का मूल जड़ा पट्टिया गई जिस वे आप जी जाके सतसंग नीला बाणा संस्कार कर लगे ढिलवी की कहते सीगे नील बस्तर बस्तर के कपड़े फाड़े तुरक पठानी अमल गया कौल सोडी कहता पिरथी दी मस चो महाराज तुकबल दिलाने आशा दी वार दे अंदर आंदा तुरक पठानी अमल किया महाराज कहते कौल सोडी गुरु नानक देव की बाणी सत है ओनू असी उलटाउंदे नहीं ਪਰ ਸਾਨੂੰ ਮੁੱਖੋਂ ਵੀ ਨਹੀਂ ਕਹਿਣ ਦਿੰਦਾ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਸ਼ਹੀਦ ਹੋ ਗਈ, ਪਿਤਾ ਜੀ ਸ਼ਹੀਦ ਹੋ ਗਏ, ਇੰਨੇ ਸਿੰਘ ਸਾਡੇ ਜਾਨ ਨਾਲ ਪਿਆਰੇ, ਸਾਰੇ 40 ਮੁਕਤਿਆਂ ਦੀ ਕੀ ਗਿਣਤੀ ਹੈ, ਬੇਅੰਤ ਸ਼ਹੀਦੀਆਂ ਪੈ ਗਈਆਂ, ਪੰਥ ਖਾਲਸਾ ਕੁਰਬਾਨ ਕਰ ਦਿੱਤਾ ਅਸੀਂ, ਹਲੇ ਤੂੰ ਇਹਨਾਂ ਦਾ ਰਾਜ ਹੀ ਚਾਹੁੰਦਾ ਤੁਰਕਾਂ ਦਾ। ਸਾਡਾ ਕਹਿਣਾ ਅਤੇ ਰਾਮ ਰਾਏ ਦਾ ਕਹਿਣਾ 'ਚ ਬੜਾ ਭਾਰੀ ਅੰਤਰ ਹੈ। ਉਹ ਤਾਂ ਆਪਣੀ ਪੂਜਾ ਪ੍ਰਤਿਸ਼ਠਾ ਦਾ ਮਾਰਿਆ ਛਿਆਨੀ ਭਰਦਾ ਸੀ ਔਰੰਗੇ ਦੀ, ਅਸੀਂ ਸਾਨੂੰ ਤਾਂ ਕਿਸੇ ਦੀ ਝੇਪ ਨਹੀਂ ਹੈ। ਆਪ ਜੀ ਨੇ ਸੱਚ ਨਹੀਂ ਕਿਹਾ ਤੁਰਕ ਪਟ ਉਸ ਵੇਲੇ ਨਾਲੇ ਜਿਹੜਾ ਬਾਣਾ ਸੀ ਉਹ ਸਾੜਦੇ ਸੀ, ਨਾਲੇ ਕਹਿੰਦੇ ਤੁਰਕ ਪਠਾਣੀ ਅਮਲ ਗਿਆ, ਇਹਨਾਂ ਦੀ ਹਕੂਮਤ ਗਰਕ ਕਰ ਦਿੱਤੀ।
ਧਰਮ ਪੰਥ ਖਾਲਸ ਪ੍ਰਚਰ ਪੈ,
ਅੱਗੇ ਵਾਸਤੇ ਭਾਈ ਖਾਲਸਾ ਹੋਇਆ ਧਰਮ ਹੀ ਹੈ, ਧਰਮ ਦੇ ਸੰਯੁਕਤ ਸਾਡਾ ਖਾਲਸਾ ਪ੍ਰਗਟ ਹੋ ਗਿਆ।
ਸਤ ਸਰੂਪ ਰੂਪ ਜੈ,
ਇਹੋ ਜਿਹਾ ਪਵਿੱਤਰ ਰੂਪ ਹੈ, ਸਤ ਸਰੂਪ ਦਾ ਉਪਾਸ਼ਕ ਹੈ ਔਰ ਸੱਚਾ ਹੈ।
ਕੱਛ ਕੇਸ ਕਿਰਪਾਨ ਮੁਦਰਤ,
ਨਿਸ਼ਾਨੀਆਂ ਬਾਹਰੋਂ ਦੇਖ ਲੈਣੀਆਂ। ਅੱਜ ਹੁਣ ਕੇਸਕੀ ਨੂੰ ਕੋਈ ਕਹੀ ਜਾਂਦਾ ਮੈਂ ਅੜੇਚਾਂ ਜੀਆਂ ਪੜ੍ਹਨ ਦਾ ਕਿਆ ਫਾਇਦਾ ਖਾਲਸਾ ਜੀ ਫੁੱਟ ਪਾਉਣ ਦਾ, ਕੇਸਕੀ ਰੱਖਣੀ ਹੈ, ਕੇਸਕੀ ਦਾ ਤਿਆਗ ਨਹੀਂ ਹੈ। ਜਾ ਕੇ ਨਿਹੰਗ ਸਿੰਘਾਂ ਦੀ ਸੰਪਰਦਾ 'ਚ ਦੇਖੋ, ਕਦੇ ਵੀ ਕੇਸ ਆਪਾਂ ਨੰਗੇ ਨਹੀਂ ਰੱਖਣੇ ਕਿਸੇ ਟਾਈਮ ਵੀ। ਇਸੇ ਕਰਕੇ ਜਿਹੜਾ ਛੋਟਾ ਦਸਤਾਰਾ ਥੱਲੇ ਵਾਲਾ ਹੁੰਦਾ ਉਹਨੂੰ ਅੰਗ ਸਮਝਿਆ ਜਾਂਦਾ ਹੈ, ਉਸਨੂੰ ਚੰਗੂਠਾ ਵੀ ਕਹਿ ਦਿੰਦੇ ਹੈ, ਕੇਸਕੀ ਵੀ ਕਹਿ ਦਿੰਦੇ ਹੈ, ਕਿਉਂਕਿ ਜਿਵੇਂ ਕੇਸ ਹਰ ਵੇਲੇ ਹਾਜ਼ਰ ਨੇ ਨਾ, ਉਹ ਵੀ ਨਾਲ ਹੀ ਰੱਖਣੀ ਹੈ ਸਤ ਸੰਗਤ ਜੀ। ਇਹ ਪਹਿਲਾਂ ਤੋਂ ਚੱਲੀ ਆ ਰਹੀ ਹੈ, ਨਹੀਂ ਬਈ ਹੁਣੀ ਸਤਸੰਗ ਜੀ ਅਸੀਂ ਪ੍ਰਚਲਨ ਕੀਤੀ ਹੈ। ਨਿਹੰਗ ਸਿੰਘਾਂ ਦੀ ਸੰਪਰਦਾ ਜਾਓ, ਆ ਜਿਹੜਾ ਫਰਲਾ ਹੈ ਉਹਨੂੰ ਕਦੇ ਵੀ ਸਤਸੰਗ ਜੀ ਬੜੇ ਵੱਖਰਾ ਨਹੀਂ ਕਰਨਗੇ। ਸੋ ਇਸ ਕਰਕੇ ਐਵੇਂ ਜਿਵੇਂ ਇੱਕ ਹਲਦੀ ਦੀ ਗੱਠੀ ਲੈ ਕੇ ਪਸਾਰੀ ਬਣ ਕੇ ਬਹਿ ਜਾਵੇ ਨਾ ਚੂਹਾ, ਉਹ ਇਕੱਲੀ ਹਲਦੀ ਦੇ ਨਾਲ ਪਸਾਰੀ ਦੀ ਦੁਕਾਨ ਨਹੀਂ ਬਣਦੀ, ਸਾਰੀਆਂ ਬੂਟੀਆਂ ਰੱਖਣੀਆਂ ਪੈਂਦੀਆਂ ਨੇ। ਇਸ ਤਰ੍ਹਾਂ ਇੱਕ ਸਾਧ ਦੀ ਸਿੱਖਿਆ ਲੈ ਕੇ ਉੱਧਰ ਨੂੰ ਨਾ ਸੱਚ ਘੋੜੇ ਦਵੱਲੀ ਜਾਇਆ ਕਰੋ, ਜੋ ਸਾਡੀ ਮਰਜ਼ਾਦਾ ਇਹੀ ਹੈ, ਪੰਥ ਖਾਲਸੇ ਦੀ ਮਰਜ਼ਾਦਾ ਸਾਰੀ ਸਾਂਝੀ ਹੈ। ਜਿਹੜੇ ਕਹਿੰਦੇ ਟਕਸਾਲ ਦੀ ਮਰਜ਼ਾਦਾ ਵੱਖਰੀ, ਸਾਡੀ ਵੱਖਰੀ, ਟਕਸਾਲ ਕੋਈ ਖਾਲਸੇ ਤੋਂ ਨਿਆਰੀ ਹੈ? ਜਿਹੜਾ ਕੋਈ ਕਹਿੰਦਾ ਸਾਡੀ ਟਕਸਾਲ ਦੀ ਮਰਜ਼ਾਦਾ ਨਹੀਂ, ਪੰਥ ਖਾਲਸੇ ਦੀ ਮਰਜ਼ਾਦਾ ਇੱਕੋ ਜਿਹੀ ਹੈ। ਸੋ ਸਤ ਸੰਗਤ ਜੀ, ਤਾਂ ਆਪ ਜੀ ਕਹਿੰਦੇ ਹਨ ਇੱਥੇ ਕੇਸ ਹਨ, ਕਛਹਿਰਾ ਹੈ, ਜਤ ਸਤ ਦੀ ਨਿਸ਼ਾਨੀ। ਸੋ ਆਪ ਜੀ ਸਤ ਸੰਗਤ ਜੀ ਇਸੇ ਪੰਜੇ ਕਾਰ ਆਪ ਜੀ ਨੇ ਦੱਸੇ, ਇਹ ਸਾਡੇ ਖਾਲਸੇ ਦੀ ਨਿਸ਼ਾਨੀ ਹੈ।
ਗੁਰ ਭਗਤਾ ਰਾਮਦਾਸ ਪੈ,
ਔਰ ਵਾਹਿਗੁਰੂ ਦੇ ਦਾਸ ਨੇ ਇਹ, ਔਰ ਗੁਰੂ ਕੀ ਉਪਾਸ਼ਨਾ ਕਰਦੇ ਨੇ, ਗੁਰੂ ਕੀ ਓਟ ਲੈ ਕੇ ਪ੍ਰੇਮਾ ਭਗਤੀ ਵਿੱਚ ਜੁੜੇ ਰਹਿੰਦੇ ਹਨ ਖਾਲਸਾ।
ਕਾਲ ਉਪਾਸ਼ਕ ਛਤਰੀ ਧਰਮ,
ਆਹ ਦੇਖੋ ਦੱਸਦੇ ਨੇ ਕਿਹਾ ਜਿਹਾ ਸਾਡਾ ਖਾਲਸਾ ਹੈ, ਅਕਾਲ ਪੁਰਖ ਦੇ ਉਪਾਸ਼ਕ ਨੇ, ਅਕਾਲ ਅਕਾਲ ਦੇ ਸਤ ਸੰਗੀ ਜਕਾਰੇ ਚੜ੍ਹਦੇ ਹੈ, ਔਰ ਧਰਮ ਸਾਡਾ ਛਤਰੀ ਹੈ, ਰੱਖਿਆ ਕਰਨੀ, ਆਪ ਸਾਵਧਾਨ ਧਰਮ 'ਚ ਰਹਿਣਾ, ਦੂਸਰਿਆਂ ਦੇ ਧਰਮ ਦੀ ਰੱਖਿਆ ਕਰਨੀ।
ਰਾਣ ਕਟ ਕਸ ਪ੍ਰਧਾਨ,
ਹਾਂ ਜਿੱਥੇ ਕਿੱਥੇ ਧਰਮ ਦਾ ਜੰਗ ਹੋਵੇ ਕਮਰ ਕਸਾ ਕਰਕੇ ਮੁਖੀ ਹੋਣਾ।
ਤਾਮੈ ਪੰਚ ਚਾਲਸ ਪ੍ਰਧਾਨ,
ਇਹੋ ਜਿਹੇ ਲਕਸ਼ਣ ਕੀਤੇ ਨੇ ਪੰਥ ਖਾਲਸੇ ਦੇ, ਇਹਨਾਂ ਵਿੱਚੋਂ ਭਾਈ 40 ਤਾਂ ਮੁਕਤੇ ਹੋਏ, ਨਾਲ ਹੀ ਪੰਜ ਮੁਖੀ ਪ੍ਰਧਾਨ, ਪੰਜ ਪਿਆਰੇ ਪ੍ਰਗਟ ਹੋਏ ਪਹਿਲਾਂ।
ਪੰਜ ਪ੍ਰਧਾਨ ਖਾਲਸਾ ਠਹਿਰੇ,
ਜਿੱਥੇ ਪੰਜਾਂ ਦੀ ਪ੍ਰਧਾਨਤਾ ਹੀ ਹੈ ਉਹ ਖਾਲਸਾ ਸਭ ਦਾ ਹੁਕਮ ਹੈ।
ਸ੍ਰੀ ਅਜੀਤ ਸਿੰਘ ਜੁਝਾਰ ਸਿੰਘ,
ਪਹਿਲੇ ਬਾਬਾ ਅਜੀਤ ਸਿੰਘ ਜੀ, ਦੂਸਰੇ ਬਾਬਾ ਜੁਝਾਰ ਸਿੰਘ ਜੀ,
ਜੋਰਾਵਰ ਸਿੰਘ ਫਤਿਹ ਸਿੰਘ ਪ੍ਰੈ,
ਚਾਰੇ ਸਾਹਿਬਜ਼ਾਦੇ ਬਿੰਦੀ ਵੰਸ਼ ਤੋਂ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ।
ਪੰਚਮ ਖਾਲਸਾ ਸਤਿਗੁਰ ਪੂਰਾ,
ਖਾਲਸਾ ਜੀ ਆਖੋ ਵਾਹਿਗੁਰੂ। ਪੰਜਵਾਂ ਪੁੱਤਰ ਮਹਾਰਾਜ ਕਹਿੰਦੇ ਸਾਡਾ ਖਾਲਸਾ ਹੈ ਭਾਈ ਪੂਰਾ। ਜਿਵੇਂ ਦੁਨੀਆਂ ਦੇ ਲੋਕ ਵੱਡਿਆਂ ਆਪਣੇ ਸਾਹਿਬਜ਼ਾਦਿਆਂ ਨੂੰ ਰਾਜ ਦਿੰਦੇ ਆਏ, ਕਹਿੰਦੇ ਇਹ ਕੌਣ ਹੈ, ਇਹ ਕਹਿੰਦੇ ਵੀ ਦੂਜੇ ਕੌਰ ਨੇ, ਇਹ ਆਖੇ ਜਿਹੜਾ ਇਹਨੂੰ ਰਾਜ ਮਿਲਣਾ ਇਹ ਵੱਡਾ ਲੜਕਾ ਹੈ, ਉਸ ਨੂੰ ਯੁਵਰਾਜ ਕਹਿੰਦੇ ਹੈ। ਇਸੇ ਤਰ੍ਹਾਂ ਸਤਸੰਗਤ ਜੀ, ਆਪ ਜੀ ਨੇ ਪੰਜਵੇਂ ਖਾਲਸੇ ਨੂੰ ਆਪਣੇ ਪੁੱਤਰ ਬਣਾ ਕੇ ਜਿਹੜੀ ਗੁਰਤਾ ਗੱਦੀ ਸੀ ਉਹ ਖਾਲਸੇ ਨੂੰ ਦਿੱਤੀ।
ਜਿਹਨੇ ਇਹ ਪੰਥ ਸੁਪੰਥ ਪ੍ਰਗਟ ਪ੍ਰਗਟਾਏ,
ਹਾਂ ਜਿਸ ਖਾਲਸੇ ਨੇ ਇਹ ਪੰਥ ਨੂੰ ਸ੍ਰੇਸ਼ਟ ਪੰਥ ਸਤ ਸੰਗਤ ਅੱਗੇ ਪ੍ਰਗਟ ਕਰਨਾ ਹੈ। ਪੰਜਾਂ ਪਿਆਰਿਆਂ ਨੇ ਸਤ ਸੰਗਤ ਜੀ ਅੰਮ੍ਰਿਤ ਦੀ ਦਾਤ ਜਿੱਥੇ ਲਈ ਹੈ ਉੱਥੇ ਦਸਵੇਂ ਪਾਤਸ਼ਾਹ ਨੂੰ ਦਿੱਤੀ ਵੀ ਹੈ ਕਿ ਨਹੀਂ? ਸੋ ਜਿਸਨੇ ਅੱਗੇ ਵਾਸਤੇ ਪੰਥ ਦੇ ਅੰਦਰ ਮਰਜ਼ਾਦਾ ਪੰਥ ਖਾਲਸੇ ਨੇ ਤੋਰੀ,
ਚਾਲਸ ਨਰ ਇਹ ਬੀਜ ਖਾਲਸਾ,
40 ਮੁਕਤੇ ਭਾਈ ਖਾਲਸਾ ਇਹ ਬੀਜ ਹੈ ਗੁਰੂ ਘਰ ਦਾ।
ਮੁਕਤੇ ਪਾਵਨ ਸਿੰਘ ਬਲੀ,
ਮੁਕਤੇ ਸਤਸੰਗ ਜੀ ਭਾਈ ਟਹਿਲ ਸਿੰਘ, ਭਾਈ ਰਾਮ ਸਿੰਘ, ਭਾਈ ਦੇਵਾ ਸਿੰਘ, ਭਾਈ ਈਸ਼ਰ ਸਿੰਘ, ਭਾਈ ਫਤਿਹ ਸਿੰਘ। ਜਦੋਂ ਪੰਜ ਪਿਆਰਿਆਂ ਨੇ ਸਤਸੰਗੀ ਸੀਸ ਦੇ ਦਿੱਤਾ, ਸੁਰਜੀਤ ਕਰ ਦਿੱਤੇ ਮਹਾਰਾਜ ਜੀ ਨੇ, ਸਤਿਗੁਰ ਮੇਰਾ ਮਾਰਜ ਵੱਲ ਹੈ, ਸਤਿਗੁਰ ਮੇਰਾ ਨਿਤ ਪ੍ਰਤ ਪਾਲ ਹੈ, ਪ੍ਰਭਾਵ ਹੈ ਮੈਨੂੰ ਸਾਸ ਤੇ ਰੱਖ ਹੈ। ਜਿਹੜੀ ਦੁਨੀਆਂ ਅੱਜ ਕੱਲ੍ਹ ਕਹਿੰਦੇ ਆ ਬੱਕਰੇ ਵੱਡੇ ਜੀ ਉਰਾ ਪਰਾ, ਕਿਹਾ ਇੱਕ ਸਤਸੰਗਤ ਜੀ ਹੋਰ ਪੱਥ ਦੇ ਅੰਦਰ ਫੁੱਟ ਪਾਉਣੀ ਤਾਂ ਹੋਰ ਕੀ ਕਰਨਾ ਹੈ, ਇੰਨੀਆਂ ਜਿਹੀਆਂ ਬਾਤਾਂ ਕਰਨੀਆਂ। ਜੇ ਸਤਸੰਗਤ ਜੀ ਕ੍ਰਿਸ਼ਨ ਦੁਆਪਰ ਦੇ ਅੰਦਰ ਜਦੋਂ ਮਹਾਂਭਾਰਤ ਦਾ ਜੰਗ ਹੋਇਆ, ਵੱਡੇ ਵੱਡੇ ਰਾਜੇ ਜੰਗ ਦੇਖਣ ਆਏ, ਜਿਵੇਂ ਕਿਤੇ ਛਿੰਝ ਪੈਂਦੀ ਹੁੰਦੀ ਹੈ ਨਾ, ਆਪਾਂ ਵੀ ਦੇਖਣ ਜਾਂਦੇ ਹਾਂ, ਆਪਾਂ ਆਪਣੇ ਪੱਖ ਦਾ ਮੱਲ ਬਣਾ ਲੈਂਦੇ ਹਾਂ, ਉਹ ਉਸ ਪੱਖ ਕੋਈ ਕਿਸੇ ਮੱਲ ਦਾ ਪੱਖ ਦਾ ਕਿਸੇ ਦਾ, ਆਪਾਂ ਵੀ ਸ਼ਰਤਾਂ ਲਾ ਲੈਂਦੇ ਹਾਂ ਆਪਸ ਵਿੱਚ ਹੀ। ਇਸੇ ਤਰ੍ਹਾਂ ਰਾਜੇ ਦੇਖਣ ਆਏ, ਕ੍ਰਿਸ਼ਨ ਭਗਵਾਨ ਇੱਕ ਰਾਜਾ ਸਵਾਂਗ ਸੀ, ਪੁੱਛਦਾ ਕਿਉਂ ਵੀ ਰਾਜਨ ਕਿਵੇਂ ਆਇਆ, ਕਹਿੰਦਾ ਜੰਗ ਦੇਖਣ ਆਇਆ। ਕਹਿੰਦਾ ਕਿਹਦਾ ਪੱਖੀ ਹੈ, ਕਹਿੰਦਾ ਜਿਹੜਾ ਹਾਰੂ ਉਹਦਾ ਪੱਖੀ ਹੈ। ਕਹਿੰਦਾ ਸੂਰਮਾ ਵੀ ਮਦਦ ਵੀ ਕਰੇਗਾ ਕੁਝ, ਕੋਈ ਪੱਖੀ ਹੋਈ ਹੈ। ਕਹਿੰਦਾ ਹਾਂ ਸੂਰਮਾ ਹੈ ਪੱਖ 'ਚ ਆਇਆ, ਕੀ ਤੇਰੇ ਅੰਦਰ ਨਿਪੁੰਨਤਾ ਹੈ। ਕਹਿੰਦਾ ਮੇਰੇ ਅੰਦਰ ਇਹ ਨਿਪੁੰਨਤਾ, ਮੈਂ ਸ਼ਸਤਰਧਾਰੀ ਹਾਂ ਔਰ ਮੈਂ ਧਨਖ ਮਾਣ ਦੀ ਵਿੱਦਿਆ ਬੜੀ ਤੇ ਜਾਣਦਾ, ਇੱਕ ਤੀਰ ਮਾਰਦੇ ਹਾਂ ਹਜ਼ਾਰਾਂ ਵਿੱਚ ਦੀ ਕੱਢ ਦੂੰ। ਕਹਿੰਦੇ ਚੰਗਾ, ਆਹ ਬਿਰਛ ਹੈ, ਇਹਦੇ 'ਤੇ ਆਪਦਾ ਤੀਰ ਪਰਖ ਕੇ ਦਿਖਾ। ਕਹਿੰਦਾ ਭਗਵਾਨ ਕੀ ਪੁੱਛਦਾ, ਇੱਕ ਵਾਰੀ ਤੀਰ ਮਾਰਤਾ ਮੈਂ ਸਾਰੇ ਪੱਤੇ ਬੰਨ ਦੇਣੇ ਨੇ ਬਿਰਛ ਦੇ ਇੱਕ ਤੀਰ ਨਾਲ। ਕ੍ਰਿਸ਼ਨ ਕਹਿੰਦਾ ਬੰਨ ਤਾਂ, ਚੁਸਤ ਸੀ ਕ੍ਰਿਸ਼ਨ, ਇੱਕ ਪੱਤਾ ਛੇਤੀ ਦੇਣਾ, ਸਤਸੰਗਤ ਜੀ ਤੋੜ ਕੇ ਪੈਰ ਥੱਲੇ ਦੱਬਲਿਆ। ਐਸਾ ਤੀਰ ਮਾਰਿਆ ਸਵਾਂਕ ਰਾਜੇ ਨੇ, ਸਾਰੇ ਪੱਤੇ ਸਤਸੰਗਤ ਜੀ ਬਿੰਨ ਕੇ ਨਾ ਬਿਰਛ ਦੇ ਕ੍ਰਿਸ਼ਨ ਦੇ ਪੈਰ ਬਿੰਨ ਕੇ ਰੱਖ ਦਿੱਤਾ। ਕ੍ਰਿਸ਼ਨ ਜਦ ਹੀ ਹੈਰਾਨ ਹੋ ਗਿਆ ਵੀ ਇਹ ਰਾਜੇ ਨੇ ਤਾਂ ਕੈਰਵਾਂ ਦੀ ਹਾਰ ਨਹੀਂ ਹੋਣ ਦੇਣੀ, ਉਹ ਹੰਕਾਰੀ ਨੇ, ਮੈਂ ਉਹਨਾਂ ਦੀ ਹਾਰ ਕਰਾਉਣੀ ਹੈ। ਕਹਿੰਦੇ ਬਈ ਤੂੰ ਸੂਰਮਾ ਤਾਂ ਬੜਾ ਮੁਕੰਮਲ ਹੈ, ਦਾਨੀ ਵੀ ਹੈ, ਕਿ ਗੁਣ ਹੋਇਆ ਕਰਦੇ ਨੇ, ਸੂਰਮਤਾਈ ਦਾ ਤੇਰੇ ਅੰਦਰ ਗੁਣ, ਦਾਨ ਕਰਨ ਦਾ ਵੀ ਗੁਣ ਹੈਗਾ। ਕਹਿੰਦਾ ਹਾਂ ਵੀ ਮੈਂ ਦਾਨੀ ਵੀ ਹਾਂ। ਕਹਿੰਦੇ ਕਿੱਥੇ ਕੁ ਤੱਕ ਦਾਨ ਦੇ ਸਕਦਾ? ਕਹਿੰਦਾ ਜੇ ਕੋਈ ਸਿਰ ਦਾ ਦਾਨ ਮੰਗੇ ਉਹ ਵੀ ਦੇ ਸਕਦਾ, ਕਿ ਦਾਨ ਬਿੱਤ ਅਨੁਸਾਰ ਹੁੰਦਾ ਹੈ। ਜੇ ਆਪਾਂ ਨੂੰ ਕੋਈ ਇੰਨੇ ਦੇ, ਕਹਿੰਦੇ ਵੀ ਮੇਰੇ 'ਚ ਇੰਨੀ ਹਿੰਮਤ ਹੈ, ਦਾਨ ਤਾਂ ਆਪਣੀ ਬਿੱਤ ਨਾਲ ਹੈ। ਕਹਿਣ ਲੱਗੇ ਚੰਗਾ, ਮੈਂ ਜਾਚਕ ਹੈ, ਮੈਨੂੰ ਦਾਨ ਦੇ ਦੇ ਸਿਰ ਦਾ। ਉਹਨੇ ਵੀ ਸੋਚ ਲਿਆ ਵੀ ਪਰਮੇਸ਼ੁਰ ਜਿਹੜਾ ਸਾਰੀ ਦੁਨੀਆਂ ਨੂੰ ਦਾਨ ਦਿੰਦਾ, ਉਹ ਮੇਰੇ ਤੋਂ ਜਾਚਕ ਬਣਦਾ ਹੈ, ਇਦੋਂ ਮੇਰਾ ਸਮਾਂ ਸੁਭਾਗ ਕੀ ਹੋਵੇਗਾ। ਪਰਮੇਸ਼ੁਰ ਨਹੀਂ ਕਿਸੇ ਦਰ ਦੇ ਮੰਗਤਾ ਹੋਇਆ, ਸਾਰਿਆਂ ਨੂੰ ਦਾਨ ਦਿੰਦਾ। ਕਹਿੰਦਾ ਚੰਗਾ ਸੀਸ ਲੈ ਲਾ, ਪਰ ਇਹ ਪਰਨ ਹੈ ਮੈਂ ਜੰਗ ਦੇਖਣ ਆਇਆ, ਜੰਗ ਤਾਂ ਦੇਖ ਲੈਣ ਦੇ, ਮਗਰੋਂ ਦੇ ਦੂੰ ਦਾਨ। ਕਹਿੰਦਾ ਮੈਂ ਪਰਨ ਕਰਦਾ, ਜਿੰਨਾ ਚਿਰ ਜੰਗ ਹੁੰਦਾ ਰਹੂੰ ਤੂੰ ਦੇਖਦਾ ਰਹੇਗਾ, ਪਰ ਦਾਨ ਪਹਿਲਾਂ ਸਿਰ ਦਾ ਦੇ ਦੇ। ਸਤਸੰਗਤ ਜੀ ਸਿਰ ਦਾ ਦਾਨ ਦੇ ਦਿੱਤਾ, ਕ੍ਰਿਸ਼ਨ ਨੇ ਵੱਢ ਕੇ ਸਿਰ ਬੰਜ 'ਤੇ ਟੰਗ ਦਿੱਤਾ, ਉੱਤੇ ਬਾਂਸ ਗੱਡ ਕੇ ਜਿਉਂਦਾ ਰਿਹਾ ਸਤਸੰਗ ਜੀ। ਜਿਸ ਵੇਲੇ ਕੈਰਵਾਂ ਦੀ ਹਾਰ ਹੁੰਦੀ ਦਿੱਸੇ, ਲਲਕਾਰਾ ਮਾਰ ਕੇ ਇੰਨਾ ਤਾਕਤ ਦੇ ਨਾਲ ਸਤਸੰਗ ਜੀ ਉਹਨੇ ਲਲਕਾਰਾ ਮਾਰਨ ਬੰਜ ਨੂੰ ਝੁਕਾ ਕੇ ਰੱਖ ਦਿੰਦਾ ਸੀ। ਜੇ ਕ੍ਰਿਸ਼ਨ ਵਰਗੇ ਇੱਕ ਰਾਜੇ ਨੂੰ ਸਤਸੰਗ ਜੀ ਸੀਸ ਦਾਨ ਲੈ ਕੇ ਉਹਦੇ 'ਚ ਉਵੇਂ ਜਿਵੇਂ ਜਾਨ ਰਹਿ ਸਕਦੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਰੰਕਾਰ ਰੂਪ ਨੇ ਭਾਈ, ਪੰਜਾਂ ਸਿੰਘਾਂ ਦੇ ਸੀਸ ਲੈ ਕੇ ਦੁਬਾਰਾ ਕੀ ਸੁਰਜੀਤ ਨਹੀਂ ਕਰ ਸਕਦੇ? ਇਹ ਜਿਹੜੇ ਬਲੇਸ਼ ਲੋਕ ਨੇ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ, ਉਹ ਸਤਸੰਗ ਜੀ ਸ਼ੰਕਾ ਕਰਦੇ ਔਰ ਸੰਗਤ ਵਿੱਚ ਐਂ ਵਿਘਨ ਪਾਉਂਦੇ ਜਿਵੇਂ ਝੋਟਾ ਪਾਣੀ ਗੰਧਲਾ ਦੇਵੇ, ਪਾਣੀ ਕਿਸੇ ਦੇ ਪੀਣ ਜੋਗਾ ਵੀ ਨਹੀਂ, ਨਾ ਉਹਦੇ ਨਾ ਆਪਣੇ ਜੋਗਾ। ਵਾਹਿਗੁਰੂ ਕਿਰਪਾ ਕਰੇ ਇਹੋ ਜਿਹੇ ਲੋਕਾਂ ਤੋਂ ਸਤਸੰਗਤ ਜੀ ਬਚਾ ਕੇ ਰੱਖੇ, ਭਾਵੇਂ ਗੁਰੂ ਕੇ ਸਥਾਨ ਪਰੇ ਤੋਂ ਪਰੇ ਬਣਦੇ ਪਰ ਮਨਬੱਤੀਆਂ ਤੋਂ ਮਾਰਾ ਬਖਸ਼ ਰੱਖੇ। ਅੰਮ੍ਰਿਤਧਾਰੀ ਸਤਸੰਗ ਜੀ ਸਾਰੇ ਸਿੰਘ ਭਾਵਨਾ ਦੇ ਸਹਿਤ ਇਹ ਸੁਰਗਵਾਣੀ ਦਾ ਲਾਹਾ ਲੈਣ, ਫਿਰ ਗੁਰਸਿੱਖੋ ਮੁੜ ਕੇ ਫਿਰ ਜਨਮ ਨਹੀਂ ਹੈ। ਸੋ ਆਪ ਜੀ ਸਤਸੰਗ ਜੀ ਦੱਸਦੇ ਹਨ, ਪੜ੍ਹੋ।
ਮਾਤ ਭਗਵਤੀ ਪਿਤਾ ਕਾਲ ਪੁਰਖ,
ਆ ਦੇਖੋ ਮਾਤ ਭਗਵਤੀ, ਮਾਤਾ ਸਤਸੰਗ ਜੀ ਸਾਹਿਬ ਦੇਵਾਂ ਕੌਣ ਹੋਈ? ਇਹ ਅਖੀਰਲੇ ਚਰਿੱਤਰ 'ਚ ਆਪ ਜੀ ਨੇ ਫਰਮਾਇਆ, ਜਿਹਨਾਂ ਚਰਿੱਤਰਾਂ ਨੂੰ ਐਵੇਂ ਨਿੰਦਿਆ ਜਾਂਦਿਆ ਹੈ, ਸਤ ਸੰਤ ਰਾਜਾ ਹੋਇਆ ਸਤਯੁਗ ਦੇ ਅੰਦਰ, ਉਸ ਨੇ ਬੜਾ ਭਾਰੀ ਜੱਗ ਕੀਤਾ, ਜੱਗ ਦੇ ਹਮਨ ਕੁੰਡ 'ਚੋਂ ਲਾਟ 'ਚੋਂ ਸਤ ਸੰਗਤ ਜੀ ਇੱਕ ਇਸਤਰੀ ਲੜਕੀ ਪੈਦਾ ਹੋਈ, ਉਹ ਦੁੱਲੋ ਦੇਈ। ਇਹ ਹਰੇਕ ਦੀ ਵਾਸ਼ਨਾ ਵੱਖਰੀ ਵੱਖਰੀ, ਕਿਸੇ ਦੀ ਚੰਗੀ ਹੈ, ਕਿਸੇ ਦੀ ਮਾੜੀ ਹੈ। ਉਹ ਦੁੱਲੋ ਦੇਈ ਦੇ ਮਨ ਵਿੱਚ ਇਹ ਇੱਛਾ ਹੋਈ, ਜੇ ਮੈਂ ਬਰਾਂਗੀ ਤਾਂ ਅਕਾਲ ਪੁਰਖ ਨੂੰ ਬਰਾਂਗੀ, ਨਹੀਂ ਮੈਂ ਕੁਆਰੀ ਰਹਾਂਗੀ। ਦੁਰਗਾ ਕੋਟ ਜਾ ਕੇ ਮਰਦਨ ਕਰੇ, 9 ਕਰੋੜ ਦੁਰਗਾ ਭਗਵਾਨ ਦੇ ਚਰਨ ਝਸਦੀ ਹੈ, ਉਹ ਕੁਆਰੀਆਂ ਹੀ ਨੇ ਨਾ। ਗੁਰਬਾਣੀ ਚ ਬਹੁਤ ਕੁਛ ਹੈ ਲੇਕਿਨ ਸੂਤਰ ਰੂਪ ਸੰਖੇਪ ਹੈ। ਜਿਸ ਵੇਲੇ ਸਤਸੰਗ ਜੀ ਤਪ ਕੀਤਾ ਉਸ ਵੇਲੇ ਆਕਾਸ਼ਵਾਣੀ ਹੋਈ, ਹੇ ਦੂਜੋ ਦੇਈ ਬੇਲ ਸਵੇਲ ਦੋ ਰਾਕਸ਼ ਸੰਗਤ ਤੰਗ ਕਰਦੇ ਨੇ ਲੋਕਾਂ ਨੂੰ, ਇਹਨਾਂ ਨੂੰ ਮਾਰ ਫਿਰ ਤੈਨੂੰ ਬਰਾਂਗੇ। ਇਹਨੇ ਸਤਸੰਗ ਜੀ ਸ਼ਸਤਰ ਚੱਕ ਕੇ